416-994-9999. Vakil Brij Mohan.
Sending happiness back home doesn't cost you anything. Send money instantly with zero fees at exceptional exchange rates. ICICI Bank Money to India. Transfer Bharose Ka. A product of ICICI Bank Canada. Please visit icicibank.ca or download the Money to India Canada app to know more. Terms and conditions apply.
ਓਏ ਲੱਕੀ ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾਂ।
ਬੇਬੇ ਆ ਗਈ? ਸੱਚ ਬੇਬੇ ਆ ਗਈ?
ਹਾਂ, ਬੇਬੇ ਦੀ ਰਸੋਈ ਖੁੱਲ ਗਈ।
ਮਤਲਬ?
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਕੋਲੋਂ ਲੈ ਕੇ ਰਾਤੀ 10 ਵਜੇ ਤੱਕ।
ਕਿੱਥੇ?
2700 ਨੌਰਥ ਪਾਰਕ ਡਰਾਈਵ, ਯੂਨਿਟ ਨੰਬਰ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ, ਏਅਰਪੋਰਟ ਤੇ ਬੋਵੇਡ। ਫੋਨ ਨੰਬਰ 905-458-0995-9054580995। ਵਾਹ ਬਾਈ ਵਾਹ, ਬੇਬੇ ਦੀ ਰਸੋਈ, ਨਜ਼ਾਰਾ ਹੀ ਆ ਗਿਆ।
Listening to WTOR 770 AM, Youngstown, Toronto.
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
Mahal in Rexdale. For more information you can call 416-679-9991 416-679-9191. Sweet Mahal hi aao.
Diwali deal seal seal. Diwali deal seal seal.
ਸ਼ਨੀਵਾਰ ਨਵੰਬਰ 11 ਨੂੰ ਵਾਈ ਮੀਡੀਆ ਦੀ ਟੀਮ ਹੋਣ ਜਾ ਰਹੀ ਹੈ ਲਾਈਵ ਔਨ ਲੋਕੇਸ਼ਨ। ਚਲੋ ਫਰੈਸ਼ਕੋ ਤੇ ਬ੍ਰੈਮਲੀ ਅਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ ਦੀਵਾਲੀ ਦੀਆਂ ਬਹੁਤ ਹੀ ਅਮੇਜ਼ਿੰਗ ਡੀਲਸ, ਅਮੇਜ਼ਿੰਗ ਵੈਰਾਈਟੀ ਤੁਸੀਂ ਲੈਣਾ ਚਾਹੁੰਦੇ ਹਾਂ ਤਾਂ ਜ਼ਰੂਰ ਪਹੁੰਚੋ। ਚਲੋ ਫਰੈਸ਼ਕੋ ਬ੍ਰੈਮਲੀ ਐਂਡ ਸੈਂਡਲਵੁੱਡ ਤੇ 12 ਵਜੇ ਤੋਂ 4 ਵਜੇ ਤੱਕ ਵਾਈ ਮੀਡੀਆ ਦੀ ਟੀਮ ਹੋਵੇਗੀ ਲਾਈਵ ਔਨ ਲੋਕੇਸ਼ਨ। ਚਲੋ ਫਰੈਸ਼ਕੋ ਦੀਵਾਲੀ ਦਾ ਵਨ ਸਟਾਪ ਗ੍ਰੋਸਰੀ ਸ਼ਾਪ। ਚਲੋ ਫਰੈਸ਼ਕੋ ਦਾ ਐਡਰੈਸ ਨੋਟ ਕਰੋ, 10615 ਬ੍ਰੈਮਲੀ ਰੋਡ, ਬ੍ਰੈਂਪਟਨ ਦੇ ਵਿੱਚ। ਹੁਣ ਦੀਵਾਲੀ ਮਨਾਓ ਚਲੋ ਫਰੈਸ਼ਕੋ ਦੇ ਨਾਲ ਬ੍ਰੈਮਲੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ। ਨਵੰਬਰ 11 ਨੂੰ ਹੋਣ ਜਾ ਰਹੀ ਹੈ ਵਾਈ ਮੀਡੀਆ ਦੀ ਟੀਮ ਲਾਈਵ ਔਨ ਲੋਕੇਸ਼ਨ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ।
TJS ਮਠਿਆਈ ਵਾਲੇ ਦੀ ਗ੍ਰੈਂਡ ਓਪਨਿੰਗ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਨਵੰਬਰ 8 ਨੂੰ ਹੋ ਰਹੀ ਹੈ। TJS ਮਠਿਆਈ ਵਾਲਾ 24 ਘੰਟੇ ਗ੍ਰੈਂਡ ਬਫੇ ਲੈ ਕੇ ਹਾਜ਼ਰ ਹੈ। ਦੀਵਾਲੀ ਤੇ ਸਪੈਸ਼ਲ ਮਠਿਆਈਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਗ੍ਰੈਂਡ ਬਫੇ 24 ਘੰਟੇ, ਟਿਫਨ ਸਰਵਿਸ 24 ਘੰਟੇ, ਮਠਿਆਈਆਂ 24 ਘੰਟੇ, ਆਈਸਕ੍ਰੀਮ 24 ਘੰਟੇ, ਬੇਕਰੀ ਵੀ 24 ਘੰਟੇ ਖੁੱਲੇਗੀ। TJS ਮਠਿਆਈ ਵਾਲਾ ਦੀ ਗ੍ਰੈਂਡ ਓਪਨਿੰਗ ਨਵੰਬਰ 8 ਸਵੇਰੇ 9 ਵਜੇ ਹੋਵੇਗੀ। ਦੀਵਾਲੀ ਮੇਲਾ ਵੀ ਨਵੰਬਰ 8 ਤੋਂ ਚੱਲੇਗਾ। 2 ਕਾਉਂਟੀ ਕੋਰਟ ਐਟ ਹਾਈਵੇ 10 ਇਨ ਬ੍ਰੈਂਪਟਨ। ਜਾਣਕਾਰੀ ਲਈ 4378904040, 4378904040, 8904040.
ਓਨਟਾਰੀਓ ਵਿੱਚ ਲਗਭਗ ਹਰ ਚੀਜ਼ ਟਰੱਕ ਦੁਆਰਾ ਚੱਲਦੀ ਹੈ ਅਤੇ ਸਾਡੇ ਸੂਬੇ ਵਿੱਚ ਮਿਹਨਤੀ ਸਮਰਪਿਤ ਪੇਸ਼ੇਵਰ ਟਰੱਕ ਡਰਾਈਵਰ ਅਤੇ ਟਰਾਂਸਪੋਰਟੇਸ਼ਨ ਵਰਕਰ ਸਾਡੀ ਇਕਾਨਮੀ ਦੀ ਬੈਕਬੋਨ ਹਨ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਓਨਟਾਰੀਓ ਵਾਸੀਆਂ ਨੂੰ ਉਹਨਾਂ ਦੀਆਂ ਲੋੜ ਦੀਆਂ ਜ਼ਰੂਰੀ ਚੀਜ਼ਾਂ ਟਾਈਮ ਸਿਰ ਮਿਲਣ। ਅਸੀਂ ਓਨਟਾਰੀਓ ਟਰੱਕਿੰਗ ਐਸੋਸੀਏਸ਼ਨ ਵਿਖੇ ਸਾਡੇ ਮਹਾਨ ਉਦਯੋਗ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹਾਂ ਅਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਓਨਟਾਰੀਓ ਟਰੱਕਿੰਗ ਐਸੋਸੀਏਸ਼ਨ ਵੱਲੋਂ ਤੁਹਾਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਦੀਵਾਲੀ ਖੁਸ਼ਹਾਲ ਅਤੇ ਸੁਰੱਖਿਅਤ ਹੋਵੇ। ਸ਼ਨੀਵਾਰ ਨਵੰਬਰ 11 ਨੂੰ ਵਾਈ ਮੀਡੀਆ ਦੀ ਟੀਮ ਹੋਣ ਜਾ ਰਹੀ ਹੈ ਲਾਈਵ ਔਨ ਲੋਕੇਸ਼ਨ ਚਲੋ ਫਰੈਸ਼ਕੋ ਤੇ ਬ੍ਰੈਮਲੀ ਅਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ। ਦੀਵਾਲੀ ਦੀਆਂ ਬਹੁਤ ਹੀ ਅਮੇਜ਼ਿੰਗ ਡੀਲਸ, ਅਮੇਜ਼ਿੰਗ ਵੈਰਾਈਟੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਪਹੁੰਚੋ ਚਲੋ ਫਰੈਸ਼ਕੋ ਬ੍ਰੈਮਲੀ ਐਂਡ ਸੈਂਡਲਵੁੱਡ ਤੇ। 12 ਵਜੇ ਤੋਂ 4 ਵਜੇ ਤੱਕ ਵਾਈ ਮੀਡੀਆ ਦੀ ਟੀਮ ਹੋਵੇਗੀ ਲਾਈਵ ਔਨ ਲੋਕੇਸ਼ਨ। ਚਲੋ ਫਰੈਸ਼ਕੋ ਦੀਵਾਲੀ ਦਾ ਵਨ ਸਟਾਪ ਗ੍ਰੋਸਰੀ ਸ਼ਾਪ। ਚਲੋ ਫਰੈਸ਼ਕੋ ਦਾ ਐਡਰੈਸ ਨੋਟ ਕਰੋ, 10615 ਬ੍ਰੈਮਲੀ ਰੋਡ, ਬ੍ਰੈਂਪਟਨ ਦੇ ਵਿੱਚ। ਹੁਣ ਦੀਵਾਲੀ ਮਨਾਓ ਚਲੋ ਫਰੈਸ਼ਕੋ ਦੇ ਨਾਲ ਬ੍ਰੈਮਲੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ। ਨਵੰਬਰ 11 ਨੂੰ ਹੋਣ ਜਾ ਰਹੀ ਹੈ ਵਾਈ ਮੀਡੀਆ ਦੀ ਟੀਮ ਲਾਈਵ ਔਨ ਲੋਕੇਸ਼ਨ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਜੀ ਸਰਾ ਜੀ, ਯੂ ਗੋ ਅਹੈਡ ਫਸਟ।
ਜੀ ਵੀਰ ਜੀ ਸ਼ੁਕਰੀਆ, ਐਂਡ ਮੁਬਾਰਕ ਜੀ ਕੋ ਵੈਲਕਮ ਕਰ ਲੈਤੇ ਹੈਂ। ਮੁਬਾਰਕ ਜੀ ਵੈਲਕਮ, ਕੈਸੇ ਹੈਂ
ਜੀ? ਬਹੁਤ ਬੜੀਆ ਸਰਾ ਜੀ, ਆਪ ਕੈਸੇ ਹੈਂ? ਠੀਕ ਠਾਕ।
ਬਿਲਕੁਲ ਬੜੀਆ। ਜ਼ਰੂਰ ਬਤਾਏ ਹਮਾਰੇ ਲਿਸਨਰਸ ਕੋ ਸਰਵਿਸਿਸ ਕੇ ਬਾਰੇ ਮੇਂ, ਕੌਨ ਸਾ ਡੀਟੇਲਸ ਵੀ ਜ਼ਰੂਰ ਸ਼ੇਅਰ ਕਰੇਂ ਜੀ।
ਜੀ ਸਰਾ ਜੀ, ਬਹੁਤ ਬਹੁਤ ਸ਼ੁਕਰੀਆ। ਸਬਸੇ ਪਹਿਲੇ ਸਭੀ ਲਿਸਨਰਸ ਕੋ ਔਰ ਵਾਈ ਮੀਡੀਆ ਟੀਮ ਕੋ ਗੁੱਡ ਮਾਰਨਿੰਗ। ਜੈਸੇ ਕਿ ਸਰਾ ਜੀ, ਹਮਾਰੇ ਪਾਸ ਇਸ ਵਕਤ ਜੋ ਬਲੈਕ ਫਰਾਈਡੇ ਹੈ ਉਸਕੇ ਲੀਏ ਹਮਾਰੇ ਪਾਸ ਕਾਫੀ ਸਟਾਕ ਹਮਨੇ ਕਰਨਾ ਸ਼ੁਰੂ ਕਰ ਦਿਆ ਹੈ, ਔਰ ਕਾਫੀ ਚੀਜ਼ੇ ਜੋ ਹੈ ਉਹਨੇ ਬਤਾ ਦੀ ਹੈ, ਔਰ ਕੁਛ ਇੱਕ ਦੋ ਦਿਨ ਮੇਂ ਔਰ ਵੀ ਜੋ ਪ੍ਰਾਈਸਿਸ ਹੈ ਉਹ ਪਤਾ ਚੱਲ ਜਾਏਗੀ। ਤੋ ਮੈਂ ਕਸਟਮਰਸ ਰਿਕੁਐਸਟ ਕਰੂੰਗਾ ਕਿ ਜੋ ਬਲੈਕ ਫਰਾਈਡੇ ਮੇਂ ਹੋਤਾ ਹੈ ਐਸੇ ਹੈ ਕਿ ਕੁਛ ਚੰਦ ਆਈਟਮਸ ਹੋਤੀ ਹੈ ਜਿਨ ਪੇ ਵੋ ਸਪੈਸ਼ਲ ਪ੍ਰਮੋਸ਼ਨ ਲਗਾਤੇ ਹੈ ਔਰ ਵੋ ਬਹੁਤ ਜਲਦੀ ਆਊਟ ਆਫ ਸਟਾਕ ਹੋ ਜਾਤੀ ਹੈ। ਤੋ ਮੈਂ ਕਸਟਮਰ ਸੇ ਰਿਕੁਐਸਟ ਕਰੂੰਗਾ ਕਿ ਜ਼ਰੂਰ ਪਹਿਲੇ ਆ ਕੇ ਵੋ ਜੋ ਜੋ ਉਨਕੋ ਚਾਹੀਏ ਡਿਵਾਈਸਿਸ ਵਗੈਰਾ ਤੋ ਜ਼ਰੂਰ ਵੋ ਹੋਲਡ ਕਰਵਾ ਲੇ। ਉਸਮੇ ਐਪਲ ਕੇ ਫੋਨਸ ਜੋ ਪੁਰਾਣੇ ਮਾਡਲ ਜੈਸੇ 14 ਪ੍ਰੋ 14 ਪ੍ਰੋ ਮੈਕਸ 15 ਪੇ ਤੋ ਆਏਗੀ, ਲੇਕਿਨ ਜੋ ਪੁਰਾਣੇ ਮਾਡਲਸ ਹੈ ਉਸਪੇ ਬਹੁਤ ਜ਼ਿਆਦਾ ਡਿਸਕਾਊਂਟ ਲੱਗ ਰਿਹਾ ਹੈ। ਔਰ ਇਸੀ ਤਰ੍ਹਾਂ ਸੈਮਸੰਗ ਕੇ ਜੋ S22 ਐਸ ਸੀਰੀਜ਼ ਹੈ, S23 ਹੈ, ਉਸਪੇ ਬਹੁਤ ਅੱਛੀ ਪ੍ਰਮੋਸ਼ਨਸ ਆਨੇ ਵਾਲੀ ਹੈ। ਤੋ ਇੱਕ ਦੋ ਦਿਨ ਮੇਂ ਵੋ ਪ੍ਰਾਈਸਿਸ ਆ ਜਾਏਗੀ, ਲੇਕਿਨ ਉਹਨੇ ਬਤਾ ਵੀ ਹੈ ਕਿ ਇਨ ਮਾਡਲ ਪੇ ਐਕਸਟਰਾ ਪ੍ਰਮੋਸ਼ਨਸ ਲੱਗੇਗੀ। ਤੋ ਕਸਟਮਰ ਸੇ ਰਿਕੁਐਸਟ ਕਰੂੰਗਾ ਕਿ ਜ਼ਰੂਰ ਆ ਜਾਏ, ਔਰ ਜੋ ਜੋ ਉਨਕੋ ਚਾਹੀਏ ਵੋ ਹੋਲਡ ਕਰਵਾ ਸਕਤੇ ਹੈਂ, ਉਨਕੇ ਲੀਏ ਹੋਲਡ ਕਰ ਸਕਤੇ ਹੈਂ। ਤੋ ਇਸੀ ਕੇ ਸਾਥ ਸਾਥ ਜੈਸੇ ਹਮਾਰੇ ਪਾਸ ਬੈਲ ਕੇ ਪਲੈਨਸ ਹੈ, ਪਲੈਨਸ ਮੇਂ ਬਹੁਤ ਹੀ ਅੱਛੀ ਆਫਰਸ ਆਏਗੀ, ਤੋ ਵੋ ਵੀ ਜ਼ਰੂਰ ਹਮਾਰੇ ਪਾਸ ਆਏ। ਅਗਰ ਕਿਸੀ ਵੀ ਕੈਰੀਅਰ ਕੇ ਸਾਥ ਹੈ ਆਪ, ਤੋ ਹਮ ਹਮਾਰੇ ਪਾਸ ਆਏ, ਹਮ ਬਤਾ ਸਕਤੇ ਹੈ ਕਿ ਆਪਕੋ ਕਿਆ ਹਮ ਪ੍ਰਮੋਸ਼ਨ ਮੇਂ ਦੇ ਸਕਤੇ ਹੈਂ। ਤੋ ਬਹੁਤ ਹੀ ਅੱਛੀ ਆਫਰਸ ਹੋਤੀ ਹੈ, ਜੋ ਕਿ ਬਲੈਕ ਫਰਾਈਡੇ ਜੋ ਹੋਤਾ ਹੈ ਵੋ ਤਕਰੀਬਨ ਸਭਸੇ ਬੈਸਟ ਆਫਰ ਬਲੈਕ ਫਰਾਈਡੇ ਪੇ ਹੀ ਹੋਤੀ ਹੈ, ਇਵਨ ਬੋਕਸਿੰਗ ਡੇ ਸੇ ਬੈਟਰ ਪ੍ਰਮੋਸ਼ਨ ਬਲੈਕ ਫਰਾਈਡੇ ਪੇ ਹੋਤੀ ਹੈ। ਤੋ ਇਸਮੇ ਜੋ ਹੋਮ ਸਰਵਿਸਿਜ਼ ਹੈ ਉਸਮੇ ਵੀ ਬਹੁਤ ਅੱਛੀ ਪ੍ਰਮੋਸ਼ਨਸ ਆ ਗਈ ਹੈ। ਜੈਸੇ ਹਮਾਰੇ ਪਾਸ $55 ਕਾ ਹੋਮ ਇੰਟਰਨੈਟ 1.5 GB ਕਾ ਸਪੀਡ ਕੇ ਸਾਥ ਇਸ ਵਕਤ ਅਵੇਲੇਬਲ ਹੈ। ਯੇ ਬਿਜ਼ਨਸ ਪਲਾਨ ਹੈ, ਇਸਮੇ 3 ਸਾਲ ਤੱਕ ਪ੍ਰਾਈਸ ਆਪਕੀ ਸੇਮ ਰਹਿਤੀ ਹੈ, ਇਸਮੇ ਪ੍ਰਾਈਸ ਚੇਂਜ ਨਹੀਂ ਹੋਤੀ। ਔਰ ਇਸੀ ਤਰ੍ਹਾਂ ਜੋ ਡਿਵਾਈਸਿਸ ਹੈ ਅਗਰ ਆਪਣੇ ਬਾਏ ਕਰਨੀ ਹੈ, ਬੈਕ ਹੋਮ ਭੇਜਣੇ, ਤਾਂ ਉਸਮੇ ਵੀ ਬਹੁਤ ਅੱਛੀ ਆਫਰਸ ਆਏਗੀ। ਜੈਸੇ $45 ਕੇ ਐਵਰੇਜ ਬਤਾਤੇ 150 GB ਡਾਟਾ ਵੋ ਸਟਿਲ ਹਮਾਰੇ ਪਾਸ ਅਵੇਲੇਬਲ ਹੈ, ਹੋ ਸਕਤਾ ਹੈ ਉਸਮੇ ਥੋੜੀ ਬਹੁਤ ਔਰ ਚੇਂਜਿਸ ਆਏ ਔਰ ਕਮ ਹੋ ਜਾਏ ਪ੍ਰਾਈਸ। ਤੋ ਜ਼ਰੂਰ ਵੀਕੈਂਡ ਇਸ ਫਰਾਈਡੇ ਪੇ ਇਸ ਸੇ ਸ਼ੁਰੂ ਹੋ ਜਾਏਗੀ, ਤੋ ਨੋਟ ਕਰ ਲੇ। ਹਮਾਰਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ, ਯੂਨਿਟ 6, ਜੋ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਤਾ ਹੈ। वायरलेस लैंड अगर ब्रैम्पटन गूगल करेंगे वहां से भी आपको डायरेक्शन मिल जाएंगी। तो हम सातों दिन खुले हैं और ब्लैक फ्राइडे जो आवर्स हैं वो हमारे एक्स्ट्रा होंगे। और नंबर नोट कर लें 9058404567। तो एडवांस में अगर आपको कोई जानकारी चाहिए तो हम 11 o'clock खुलते हैं, तो 11 o'clock के बाद आप कॉल करके हमसे इन्फॉर्मेशन ले सकते हैं। जो भी डिवाइस आपको चाहिए, प्लान चाहिए, तो वो इन्फॉर्मेशन अभी से आप ले सकते हैं। तो नंबर है 9058404567। थैंक यू वेरी मच सारे टाइम देने का।
थैंक यू सो मच मुबारक जी, वी विश यू ऑल द बेस्ट।
थैंक यू
जी, यूज़ जी
बहुत शुक्रिया जी। और शैली जी, इस तो पहला कि असं अगे जी साड़िया हेडलाइंस पार्ट थ्री वाल और फोर वाल वधिया और रैपअप करिए, कैनेडा के बारे इंडिया ने कहा है कि असी जिक्र हो गया, पर इंडिया ने तो अपनी गल रखी है कि साढ़े खालिस्तानी एलीमेंट्स को लैके इंडिया ने कहा है कि साढ़े कंसर्नस है, सो कैनेडा उन्हों कंसर्नस एड्रैस करे, ये गल कह रहा कैनेडा के बारे। और मिलनी जॉली जी ने कहा है कि साड़ी लगातार इंटरैक्शन इस वे चल रही है। अमेरिका ने भी मतलब एक तरह के नाल दे जस्ट वॉश देयर हैंड्स अवे, यस बोथ आर फ्रेंड्स, मामला आपस सुलझा लो, बिकॉज करंटली अमेरिका नीड्स इंडियन सपोर्ट। नंबर वन इंडिया की सपोर्ट उन्होंने चाहिए हैगी है डिफेंस डील के, बहुत सारिया डिफेंस कंपनीज जड़िया ने दे वांट टू मेक बिलियंस ऑफ डॉलर, इंडिया काफ़ी खर्चा कर रहा है डिफेंस डील के, सो मेरे ख्याल के नाल वो एक बड़ा इंपोर्टेंट एस्पेक्ट जिहड़ा उन्हां दा चल रहा है इस समय जी। इंडिया कैनेडा रिलेशन, शैली जी वेरी ब्रीफली योर कमेंट्स।
कैनेडा रिलेशन में आपने ये कमेंट यहाँ पर किया है रिगार्डिंग यूएस के, एक तरह से दे वॉश देयर हैंड्स, तो मेरा इससे एक्चुअली ये सवाल है, व्हेन हैज यूएस एक्चुअली टेकन अ फर्म स्टैंड? अगर इंडिया के हक में एक पोजीशन लेने की बात आए, इट इंडिया हैज बीन टेकिंग अ फर्म स्टैंड ऑन इट्स ओन, और लगातार पिछले कुछ समय से जिस तरह से इंटरनेशनली अटैक करने की कोशिश की जा रही है, लेट्स स्टार्ट फ्रॉम व्हेन यूक्रेन एंड रशिया की वॉर स्टार्ट हुई, लगातार जिस तरह से वेस्टर्न एंड यूरोपियन कंट्रीज ने अपना एक स्टैंड लिया, फोर्स किया जा रहा था, हर तरह के दबाव डाले गए कि इंडिया भी एक स्टैंड ले इन सिंक विद what the western and the european countries are doing and saying. Did india do that? No. current situation par hum baat karte hain, jo is waqt israel aur palestine par mein war chal rahi hai, yahan par bhi ek firm stand lene ki baat kahi hai in sync with what the rest of the countries are saying or doing. Did India do that? No. तो तमाम तरह के सवाल पूछे जाते हैं, लेकिन जिस तरह की इस वक्त इन टर्म्स ऑफ इकोनॉमी, इन टर्म्स ऑफ बिजनेस, इन टर्म्स ऑफ द जियो पोलिटिकल सिचुएशन, अगर आपको अपने इंडो पैसिफिक टाइप को स्ट्रांग करना है, वहां पर चाइना को काउंटर करने के लिए एक पावर आपको चाहिए, आपके साथ खड़ी हो, who can it be apart from India? So no matter what you say, जब एक बात आई इन टेकिंग decisions, इंडिया हैज बीन मेकिंग कॉल्स अपने मुताबिक, जो हर कंट्री को करना चाहिए, नो मैटर व्हाट अदर पीपल आर सेइंग, मेरे लिए क्या सही है ये तो मुझे ही पता है, एंड इंडिया हैज बीन टेकिंग दैट स्टैंड वेरी स्ट्रांगली, वेरी फर्मली, विद एब्सोल्यूट क्लैरिटी। अब यहां पर एक जो बात आपने कही, इट रियली ब्रिंग्स अ स्मर्क एंड स्माइल टू माई फेस, कि वॉश ऑफ योर हैंड्स, बिकॉज दे सर्टनली डिड। इससे पहले भी तमाम जो स्टैंड और कॉमेंट्स आए हैं इंडिया की तरफ से, यूएस की तरफ से, इन टर्म्स ऑफ इंडो कैनेडा रिलेशनशिप, तो उन्होंने साफ यही कहा है कि हाँ ठीक है, कनाडा को भी जस्टिस मिलना चाहिए, बट दे हैव टू गिवन एनी स्पेसिफिक कमेंट, एनी स्पेसिफिक सपोर्ट स्टेटमेंट आइदर फॉर कनाडा और फॉर इंडिया। दे प्ले वेरी स्मार्टली एंड डिप्लोमेटिकली, विच एनी कंट्री वुड डू।
जी बिल्कुल, मैं थोड़ी गल नाल एग्री करना है कि हर कंट्री फॉरेन पॉलिसी का सिंपल ही गल है जी, फॉरेन पॉलिसी जे एक वर्ड च बयान करनी है तो फॉरेन पॉलिसी इज ऑल अबाउट एक्सपेंशन, जे एक वर्ड च बयान करनी है एक्सपेंशन, नंबर वन ते ट्रेड ही हुंदा है एजेंडा दे उत्ते, नंबर टू एक्सपेंशन इन टर्म्स ऑफ टेरिटरी भी हो सकता है, जिदा रशिया भी चाहता साड़ी टेरिटरी वधे, मिडल ईस्ट विच भी हर कोई चाहता है साड़ी टेरिटरी वधे, इंडिया भी चाहेगा साड़ी टेरिटरी वधे, चाइना भी चाहता है कि साड़ी टेरिटरी वधे, हांगकांग तो लैके ताइवान तक चाइना अपनी टेरिटरी भी बढ़ाना चाहता है जिन्ना एरिया उन्हें कैप्चर किया है। सो एक्सपेंशन एक्सपेंशन हुंदा है, ट्रेड हो गया, टेरिटरी इलाका हो गया भी किन्ना इलाका साढ़े कोल हैगा, और अजकल तो मैं कहना है कि कुछ हद तक पॉपुलेशन एक्सपेंशन का भी फायदा हो जाता है। सो एक्सपेंशन फॉरन पॉलिसी के जिहड़ा एक वर्ड डिक्टेट करता है वो एक्सपेंशन है, उहदे विच कोई परमानेंट फ्रेंड्स नहीं है, कोई परमानेंट एनिमीज नहीं है, और सिर्फ जे कोई परमानेंट चीज है तो परमानेंट इंटरेस्ट है। मैं अज यूरोप दे और अमेरिका दे जो अखबार पढ़ रहा सीगा उत्थे उन्होंने एक चीज जिक्र की थी कि इंडिया और अमेरिका बहुत टाइज कर रहे हैं इस तरह उदा उन्होंने बड़िया चीजा होर लिखिया पर एक लाइन नाल तकरीबन तीन अखबारों च मैनू अमेरिका दे और यूरोप के अखबारों च पढ़न नू मिली। उन्होंने कहा डिस्पाइट बीइंग ऑन ऑपोजिट साइड्स ड्यूरिंग द कोल्ड वॉर, मतलब वो ये जिक्र कर रहे हैं आज अमेरिका के अखबार यूरोप के अखबार कि कोल्ड वॉर के दरमियान इंडिया और अमेरिका ऑपोजिट साइड से सिखा, ये कोई दोरा नहीं, देवर ऑन द ऑपोजिट साइड। इंडिया का नॉन अलाइन मूवमेंट जरूर, नेहरू जी वॉज वन ऑफ द फाउंडर एंड लीडिंग मैंबर नॉन अलाइन मूवमेंट दे, लेकिन इंडिया का झुकाव अमेरिका की बजाय हमेशा रशिया के नाल ही रहा ज्यादातर। और मैं इतने भी जिक्र करता कि यस हर कंट्री ने, जिस तरह मैं जिक्र कर रहे थे पहला साडे फ्रेंड ने पाकिस्तान तो कह रहे थे जी अमेरिका ने साढ़े नाल कोई चंगी नहीं की थी, तो इंडिया भी हुण दोस्ती करके देख लवे की फायदा लेना है। तो मैं उन्होंने कह रहे थे मैं कहा देखो ये तुहाडी गल बिल्कुल ठीक है कि कोई किसी कंट्री का कोई फायदा नहीं करता, ये तो इंडिया ने खुद देखना है कि इंडिया नूं अमेरिका तो की फायदा मिलेगा या नहीं मिलेगा। और अमेरिका और रशिया ने भी एक तरह की इंडिया दे विच, मैं कहा देखो जो पाकिस्तान दे विच होया है फर्क सिर्फ एक है कि इंडिया वॉज ऑलसो नॉट दैट स्ट्रोंग, एक समय सेगा कि इंडिया भी इन्ना स्ट्रोंग नहीं सेगा और उस दौर दे विच इंडिया दे विच एक तरह दे नाल जिहड़ी अमेरिका और रशिया की जिहड़ी प्रॉक्सी वॉर्स ने वो वियतनाम च लड़िया गई, अफगानिस्तान दे विच अमेरिका और रशिया लड़ाई लड़ते रहे, हुण सीरिया दे विच भी लड़ाई लड़ते रहे ने, मिडल ईस्ट सारा ही इराक कह लो कि ऐसी जगह जिथे अमेरिका और रशिया की जंग नहीं लड़ते रहे, प्रॉक्सी वॉर्स कितने नहीं चलिया इन्हां दीआं, और कुछ ऐसे हालात मैं कह इंडिया दे विच भी सीगे एक दौर दे विच ते, और ये बड़ा सीरियस एलीगेशन है और ये ते काफी चीजा भी है, 100% ते कन्फर्म नहीं हो सकता बट बड़ा सीरियस एलीगेशन है और ये ते काफी मैं रिसर्च भी की है, ये काफी बार गल भी की है, थोड़ी जी गल दोबारा कहो तो कर देंगे। एक दौर च यह भी गल सी कि श्रीमती इंदिरा गांधी उन्होंने कैबिनेट के दो जे उन्होंने कैबिनेट मिनिस्टर से एक रशिया की इंटैलीजेंस KGB का एजेंट सेगा और एक अमेरिकन इंटैलीजेंस CIA एक एजेंट सेगा। श्रीमती इंदिरा गांधी होना दे दो कैबिनेट मिनिस्टर दे उते ये गल सी किहड़े सीगे नाम पता ही है सबनों, असी भी दस सकते हैं उहदे ते डिटेल एनालिसिस जे कहो इत्थे रेडियो च समा घट हुंदा है। सो मतलब उस हद तक मामला सीगा और अमेरिका इंडिया दे जिहड़े रॉ दे एजेंट सीगे बड़े जिहड़े सीनियर ऑफिसर सीगे इंडिया दी इंटैलीजेंस एजेंसी रॉ दे, अमेरिका दी कोशिशां हर कंट्री दी रहिंदियां कि दूसरे दे बड़े इंटैलीजेंस ऑफिसर नूं अपने वल कर लईए, डबल एजेंट बना लईए। सो अमेरिका कामयाब भी होया इहदे विच कि इंडिया दे जिहड़े सीनियर इंटैलीजेंस ऑफिसर रॉ दे उन्हां नूं अमेरिका ने अपने वल किद्दां लैके आया, और खासकर जदों उन्हां दी फॉरन पोस्टिंग्स हुंदियां ने उस वेले ज्यादा वह आसानी नाल टारगेट कर लैंदे ने पैसा दे के या ब्लैकमेल करके हनी ट्रैप सैट करके। सो इस तरह दी चीज़ां अमेरिका बिल्कुल करता रहा और मेरे ख्याल दे नाल जदों इंडिया ने न्यूक्लियर टैसट किया तो अमेरिका बहुत खफा सीगा, खफा सिर्फ इस गल नहीं सीगा अमेरिका के इंडिया हैज बिकम अ न्यूक्लियर पावर, पर खफा इस गल तो सीगा कि उन्हां नूं किद्दां नहीं पता लगा ਇਹ CIA ਦੀ ਨਜ਼ਰ ਤੋਂ ਕਿਸ ਤਰ੍ਹਾਂ ਨਿਕਲ ਗਿਆ। ਸੋ ਇਹ ਸਾਰੀਆਂ ਚੀਜ਼ਾਂ ਇੰਡੀਆ ਔਰ ਅਮਰੀਕਾ ਦੇ ਰਿਲੇਸ਼ਨਸ਼ਿਪ ਦੇ ਵਿੱਚ ਹੁੰਦੀਆਂ ਰਹੀਆਂ ਨੇ, ਅਮਰੀਕਾ ਨੇ ਆਪਣੇ ਇੰਟਰਸਟ ਦੇਖਣੇ ਨੇ, ਇੰਡੀਆ ਆਪਣੇ ਦੇਖ ਰਿਹਾ। ਹੁਣ ਇਹ ਤੇ ਸੋਚਣ ਵਾਲੀ ਗੱਲ ਹੈ ਕਿ 10-15-20 ਸਾਲ 'ਚ ਕੀ ਹੋਏਗਾ। ਇੱਕ ਚੀਜ਼ ਤੇ ਮੈਨੂੰ ਜੋ ਨਜ਼ਰ ਆ ਰਹੀ ਹੈ ਕਿ ਯੈਸ ਇੰਡੀਆ ਚਾਹੁੰਦਾ ਕਿ ਕੋ ਪ੍ਰੋਡਿਊਸ, ਹੁਣ ਵਰਡ ਅਸੀਂ ਕੀ ਸੁਣ ਰਹੇ ਹਾਂ ਕੋ ਪ੍ਰੋਡਿਊਸ, ਮੈਂ ਇਹੀ ਗੱਲ ਕਰ ਰਿਹਾ ਸੀ ਮੈਂ ਕਿ ਇੱਕ ਡਿਫਰੈਂਟ ਦੇਖੋ ਪਾਕਿਸਤਾਨ ਦੇ ਵਿੱਚ ਵਿਦ ਡਿਊ ਰਿਸਪੈਕਟ ਇੱਕ ਫਰਕ ਜ਼ਰੂਰ ਹੈ ਕਿ ਉੱਥੋਂ ਪੈਸਾ ਤੇ ਉੱਥੇ ਵੀ ਉਹਨਾਂ ਨੇ ਦਿੱਤਾ ਹੈ, ਤਕਰੀਬਨ $1.5 billion ਸਲਾਨਾ ਗਿਆ ਹੈਗਾ ਔਰ ਅਪਰੋਕਸੀਮੇਟਲੀ ਅਸੀਂ ਕਹਿ ਸਕਦੇ ਹਾਂ $20-30 billion ਦੈਟ ਹੈਜ਼ ਬੀਨ ਡਿਲੀਵਰਡ ਫਰੋਮ ਅਮੈਰੀਕਾ ਟੂ ਪਾਕਿਸਤਾਨ। ਹਾਂ ਉਹਨਾਂ ਨੇ ਉੱਥੇ ਇਹ ਹੁੰਦਾ ਸੀਗਾ ਕਿ ਉਹ ਕਹਿੰਦੇ ਸੀ ਕਿ ਜਿਹੜੇ ਉੱਪਰ ਬੈਠੇ ਨੇ ਆਰਮੀ ਜਨਰਲਸ, ਪਾਕਿਸਤਾਨ ਆਰਮੀ ਜਨਰਲਸ, ਇਹਨਾਂ ਨੂੰ ਪੈਸਾ ਦੇ ਦਿਓ ਜੋ ਆਪਣਾ ਕੰਮ ਕਰਾਉਣਾ ਹੈ ਅਫਗਾਨਿਸਤਾਨ 'ਚ ਕਰਾਉਣਾ ਹੈ, ਰਸ਼ੀਆ ਨੂੰ ਅਸੀਂ ਵੀਅਤਨਾਮ ਦਾ ਬਦਲਾ ਲੈਣਾ ਇੱਥੋਂ, ਤੇ ਉਹ ਰਸ਼ੀਆ ਤੋਂ ਵੀਅਤਨਾਮ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਕੀਤਾ। ਐਕਚੁਅਲੀ ਉਸ ਤੋਂ ਪਹਿਲਾਂ ਵੀ ਜੇ 1950-60 ਚਲੇ ਜਾਓ ਕਮਿਊਨਿਜ਼ਮ ਨਾ ਫੈਲ ਜਾਏ ਕਿਤੇ ਇੱਥੇ, ਠੀਕ ਹੈ ਉਹ ਕਮਿਊਨਿਜ਼ਮ ਦੇ ਬੜੇ ਖਿਲਾਫ ਸੀਗੇ ਆਫਟਰ ਸੈਕਿੰਡ ਵਰਲਡ ਵਾਰ ਤੇ ਕਿਉਂਕਿ ਦੋਨੋਂ ਹੀ ਪਾਵਰਸ ਉੱਠੀਆਂ ਸੀ। ਸੋ ਉਹਨਾਂ ਨੇ 50s 'ਚ ਵੀ ਇਹ ਸਾਰਾ ਕੁਝ ਕੀਤਾ ਉੱਥੇ ਕਮਿਊਨਿਜ਼ਮ ਦੇ ਖਿਲਾਫ, ਫਿਰ ਉਹਨਾਂ ਨੂੰ ਅਫਗਾਨਿਸਤਾਨ ਵਾਰ 'ਚ ਚਾਹੀਦਾ ਸੀਗਾ ਪਾਕਿਸਤਾਨ ਦਾ ਸਾਥ, ਪੈਸਾ ਦੇ ਕੇ ਜਨਰਲਸ ਨੂੰ ਸਾਥ ਦਿੱਤਾ, ਔਰ ਦੂਸਰੀ ਤਰਫ ਜਨਰਲ ਜ਼ਿਆਉਲ ਹੱਕ ਨੂੰ ਵੀ ਲੈਜਿਟਮੇਸੀ ਚਾਹੀਦੀ ਸੀ, ਉਹ ਤਾਜ਼ਾ ਉਹਨਾਂ ਨੇ ਫਾਂਸੀ 'ਤੇ ਲਟਕਾਇਆ ਸੀਗਾ ਭੁੱਟੋ ਸਾਹਿਬ ਨੂੰ। ਫਿਰ ਮੁਸ਼ਰਫ ਸਾਹਿਬ ਨੇ ਜਦੋਂ ਨਵਾਜ਼ ਸ਼ਰੀਫ ਸਾਹਿਬ ਨੂੰ ਕੀਤਾ ਐਕਸ਼ਨ ਔਰ ਉੱਥੋਂ ਭਜਾਇਆ, ਪਹਿਲਾਂ ਤਾਂ ਜੇਲ੍ਹ ਕਰਤੀ ਸੀ, ਬਾਅਦ 'ਚੋਂ ਕਹਿੰਦੇ ਚਲੋ ਛੱਡੋ ਜੀ, ਸਾਊਦੀ ਅਰਬੀਆ ਨੇ ਕਿਹਾ ਕਹਿੰਦੇ ਛੱਡ ਦਿੰਦੇ ਹਾਂ ਉਹ, ਪਰ ਉਹ ਵੀ ਚਾਹੁੰਦੇ ਸੀ ਵੀ ਮੈਨੂੰ ਵੀ ਲੈਜਿਟਮੇਸੀ ਮਿਲ ਜਾਏ। ਉੱਧਰੋਂ 9/11 ਹੋ ਗਿਆ, ਮੁਸ਼ਰਫ ਸਾਹਿਬ ਨੂੰ ਤਾਂ ਉਹਨਾਂ ਨੇ ਕਹਿਣ ਦੀ ਦੇਰੀ ਸੀਗੀ ਵੀ ਇੱਧਰ ਹੀ ਔਰ ਦੱਸ ਨਹੀਂ ਤਾਂ ਫਿਰ ਤੁਹਾਨੂੰ ਸਟੋਨ ਏਜ ਭੇਜ ਦਾਂਗੇ। ਮੁਸ਼ਰਫ ਸਾਹਿਬ ਨੇ ਕਿਹਾ ਪੈਸੇ ਦਿਖਾਓ ਅਤੇ ਜੋ ਕਰਨਾ ਇੱਥੋਂ ਕੰਮ ਕਰਾਓ ਸਾਡੇ ਕੋਲੋਂ, ਅਤੇ ਉੱਥੇ ਉਹ ਸਿਸਟਮ ਚੱਲਦਾ ਰਿਹਾ। ਅਤੇ ਜੇ ਕਹੋ ਜੀ ਇੰਡੀਆ ਦਾ ਸੱਕਾ ਬਣ ਜਾਏਗਾ ਅਮੈਰੀਕਾ, ਨਾ ਪਾਕਿਸਤਾਨ ਦਾ ਸੱਕਾ ਹੋਇਆ ਨਾ ਇੰਡੀਆ ਦਾ ਸੱਕਾ ਹੋਣਾ। ਔਰ ਮੈਂ ਇਹਨੂੰ ਗਲਤ ਨਹੀਂ ਕਹਿੰਦਾ, ਹਰ ਕੰਟਰੀ ਨੇ ਆਪਣਾ ਫਾਇਦਾ ਦੇਖਣਾ, ਔਰ ਇਹ ਤਾਂ ਹੁਣ ਇੰਡੀਆ ਦੇਖੇ। ਔਰ ਮੈਂ ਜਿਸ ਤਰ੍ਹਾਂ ਜ਼ਿਕਰ ਕਰ ਹੀ ਚੁੱਕਾ ਹੈ ਕਿ ਅਮੈਰੀਕਨ ਇੰਟੈਲੀਜੈਂਸ ਦੀ ਪੈਨੇਟਰੇਸ਼ਨ ਇੰਡੀਆ ਦੇ ਕੈਬਨਿਟ ਤੱਕ ਸੀ, ਮੁਰਾਰਜੀ ਦੇਸਾਈ ਹੋਣਾ ਤੱਕ ਤੇ ਵੀ ਇੱਕ ਵਾਰ ਆਈ ਸੀ ਵੀ ਇੰਡੀਆ ਦੇ ਮਤਲਬ ਮੁਰਾਰਜੀ ਦੇਸਾਈ ਸਾਹਿਬ ਵੀ ਉਹ ਵੀ ਸੀ ਆਈ ਏ ਦੇ ਏਜੰਟ ਨੇ, ਉਹਨਾਂ ਦੇ ਉੱਤੇ ਵੀ ਇੱਕ ਵਾਰੀ ਆਈ ਸੀ ਗੱਲ, ਹਾਲਾਂਕਿ ਉਹ ਅਦਾਲਤ ਦੇ ਵਿੱਚ। ਮਜ਼ੇਦਾਰ ਗੱਲ ਇਹ ਹੈ ਕਿ ਸੇਮਰ ਹਰਸ਼ ਜਿਨ੍ਹਾਂ ਨੇ ਕਿ ਅੱਜ ਵੀ ਬੜੇ ਸਾਰੇ ਓਸਾਮਾ ਬਿਨ ਲਾਦੇਨ ਤੇ ਕਈ ਆਰਟੀਕਲ ਲਿਖਦੇ ਨੇ, ਬੜਾ ਕੁਛ ਕਹਿ ਦਿੰਦੇ ਨੇ ਸੇਮਰ ਹਰਸ਼। ਸਿਮਰ ਹਰਸ਼ ਨੇ ਆਰਟੀਕਲ ਲਿਖਿਆ ਸੀਗਾ ਕਿ ਮੁਰਾਰਜੀ ਦੇਸਾਈ ਜਿਹੜੇ ਨੇ ਉਹ ਏਜੰਟ ਨੇ ਸੀ ਆਈ ਏ ਦੇ ਪੇਰੋਲ ਤੇ ਹੈਗੇ ਨੇ। ਔਰ ਮੁਰਾਰਜੀ ਦੇਸਾਈ ਸਾਹਿਬ ਨੇ ਉਸ ਸਮੇਂ ਉਹਨਾਂ ਦੀ ਉਮਰ 93 ਈਅਰ ਓਲਡ ਸੀਗੀ, 93 ਸਾਲ ਦੀ ਹੋ ਗਈ ਸੀ ਜਦੋਂ ਕਿ ਕੇਸ ਚੱਲਿਆ ਸੀਗਾ ਉੱਥੇ ਅਮੈਰੀਕਾ ਦੇ ਵਿੱਚ, ਉੱਥੇ ਕੇਸ ਚੱਲਿਆ ਸੀ। ਔਰ ਮਜ਼ੇਦਾਰ ਗੱਲ ਇਹ ਹੈ ਕਿ ਸਿਮਰ ਹਰਸ਼ ਕੇਸ ਜਿੱਤ ਗਏ ਸੀਗੇ, ਹੀ ਵਨ ਦਾ ਕੇਸ। ਮੁਰਾਰਜੀ ਦੇਸਾਈ ਤੇ ਐਲੀਗੇਸ਼ਨ ਲਗਾਇਆ ਕਿ ਜੀ ਇਹ ਸੀ ਆਈ ਏ ਦੇ ਏਜੰਟ ਨੇ, ਤੁਸੀਂ ਅੰਦਾਜ਼ਾ ਲਗਾਓ ਕਿ ਮੈਂ ਤਾਂ ਗੱਲ ਕਰ ਰਿਹਾ ਕੈਬਨਿਟ ਦੀ, ਸ਼੍ਰੀਮਤੀ ਇੰਦਰਾ ਗਾਂਧੀ ਦੇ ਕੈਬਨਿਟ ਮਿਨਿਸਟਰ ਹੋਵੇ ਬੰਦਾ ਤੇ ਉਹ ਅਮਰੀਕਾ ਦਾ ਏਜੰਟ ਹੋਵੇ, ਇੱਥੇ ਤੇ ਮਾਮਲਾ ਉਹਨਾਂ ਨੇ ਹੋਰ ਵਧਾ ਦਿੱਤਾ ਸੀਗਾ। ਮੁਰਾਰਜੀ ਦੇਸਾਈ ਜੀ ਫਾਈਨੈਂਸ ਮਿਨਿਸਟਰ, ਫਿਰ ਆਪਣੇ ਸੋਚੋ ਪ੍ਰਧਾਨ ਮੰਤਰੀ ਤਾਂ ਗੱਲ ਛੱਡੋ, ਆਪਣਾ ਕੀ ਕਹਿੰਦੇ ਆ ਉਸ ਤੋਂ ਪਹਿਲਾਂ ਜਦੋਂ ਤੁਹਾਡਾ ਮਹਾਰਾਸ਼ਟਰ ਔਰ ਗੋਆ ਇੱਕ ਸਟੇਟ ਹੁੰਦੀ ਸੀ, ਬੰਬੇ ਸਟੇਟ, ਉਹਦੇ ਚੀਫ ਮਿਨਿਸਟਰ ਵੀ ਰਹੇ ਨੇ 50s ਦੇ ਵਿੱਚ, ਉਹਨਾਂ ਤੇ ਐਲੀਗੇਸ਼ਨ ਲਗਾ ਦੇਣਾ। ਔਰ ਕੋਰਟ ਦੇ ਵਿੱਚ ਸੇਮਰ ਹਰਸ਼ ਜਿੱਤ ਗਿਆ, ਕੋਰਟ ਦੇ ਵਿੱਚ ਹੀ ਵਨ ਦਾ ਕੇਸ। ਲੇਕਿਨ ਇਹ ਖਬਰ, ਮਜ਼ੇਦਾਰ ਗੱਲ ਇਹ ਹੈ ਕਿ ਇਹ ਖਬਰ ਸਹੀ ਨਹੀਂ ਸੀਗੀ ਮੁਰਾਰਜੀ ਦੇਸਾਈ ਦੀ। ਇਹ ਵੀ ਕਦੇ ਡਿਟੇਲ ਡਿਸਕਸ਼ਨ ਇਹਦੀ ਤੁਹਾਡੇ ਲਈ ਅਸੀਂ ਕਰਾਂਗੇ ਚੈਨਲ ਵਾਈ ਤੇ ਇੱਥੇ, ਕਿਉਂਕਿ ਸਾਡੇ ਕੋਲ ਸਮੇਂ ਘੱਟ ਹੁੰਦਾ ਹੈ। ਲੇਕਿਨ ਮੈਂ ਸਮ ਅਪ ਇੱਥੇ ਹੀ ਕਰ ਦਿੰਦਾ ਹੈ ਕਿ ਗੇਮਸ ਚੱਲਦੀਆਂ ਰਹਿਣਗੀਆਂ, ਇੰਡੀਆ ਚਾਹੇਗਾ ਕਿ ਸਾਰਾ ਕੁਝ ਸਾਡੇ ਮੁਤਾਬਿਕ ਹੋਏ, ਬਿਆਨ ਵੀ ਸਾਡੇ ਮੁਤਾਬਿਕ ਹੋਣ ਔਰ ਸਾਰਾ ਕੁਝ ਸਾਡੇ ਮੁਤਾਬਿਕ ਹੋਏ, ਅਮਰੀਕਾ ਚਾਹੇਗਾ ਕਿ ਇਜ਼ਰਾਈਲ ਤੇ ਇੰਡੀਆ ਸਾਡੇ ਮੁਤਾਬਿਕ ਗੱਲ ਕਰੇ, ਰਸ਼ੀਆ ਯੂਕਰੇਨ ਤੇ ਸਾਡੇ ਮੁਤਾਬਿਕ ਗੱਲ ਕਰੇ, ਰਸ਼ੀਆ ਦੇ ਨਾਲ ਡਿਫੈਂਸ ਡੀਲਸ ਵੀ ਨਾ ਕਰੇ ਔਰ ਅਮਰੀਕਾ ਚਾਹੇਗਾ ਸਾਡੇ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਹਥਿਆਰ ਖਰੀਦੇ, ਇੰਡੀਆ ਚਾਹੇਗਾ ਕਿ ਅਸੀਂ ਰਸ਼ੀਆ ਨਾਲ ਵੀ ਹੱਥ ਮਿਲਾ ਕੇ ਰੱਖਾਂਗੇ, ਤੁਹਾਡੇ ਨਾਲ ਵੀ ਹੱਥ ਮਿਲਾ ਕੇ ਰੱਖਾਂਗੇ, ਉਹਨਾਂ ਤੋਂ ਤੇਲ ਵੀ ਲੈ ਲਏ, S-400 ਟੈਕਨੋਲੋਜੀ ਵੀ ਲੈ ਲਈ ਔਰ ਅਮਰੀਕਾ ਤੋਂ ਵੀ ਹੁਣ ਟੈਕਨੋਲੋਜੀ ਵੀ ਲੈ ਰਹੇ ਨੇ ਇੰਡੀਆ ਨੇ। ਉਹ ਮੈਂ ਦੇਖ ਰਿਹਾ ਸੀ, ਅੱਜ ਪੜ੍ਹ ਰਿਹਾ ਸੀਗਾ, ਇੰਡੀਆ ਨੇ ਸਭ ਕੁਝ ਤੁਹਾਡੇ ਕੋਲੋਂ ਜੀ ਟੈਕਨੋਲੋਜੀ ਵੀ ਲੈਣੀ ਹੈ, ਕੋ ਪ੍ਰੋਡਿਊਸ ਵੀ ਕਰਨਾ ਹੈ ਅਸੀਂ, ਇੰਡੀਆ ਕਹਿ ਰਿਹਾ, ਨਾਲ ਸਾਡੇ ਤੁਸੀਂ ਇੱਦਾਂ ਕਰੋ ਜੀ, ਇਹ ਸਾਡੇ ਯੂਨੀਵਰਸਿਟੀਜ਼ ਦੇ ਬੰਦੇ ਵੀ ਇਹ ਵੀ ਵਿੱਚ ਇੱਦਾਂ ਕਰੋ, ਸਾਡੇ ਸਟੂਡੈਂਟ ਵੀ ਐਡਜਸਟ ਕਰੋ, ਇੰਡੀਆ ਨੇ ਆਪਣੀਆਂ ਕਈ ਮੰਗਾਂ ਰੱਖਤੀਆਂ ਨੇ। ਸੋ ਅਮਰੀਕਾ ਚੰਦ, ਅਮਰੀਕਾ ਦੀ ਜਿਹੜਾ ਸਿੰਗਲ, ਮੈਨੂੰ ਲੱਗ ਰਿਹਾ ਕਿ ਵਨ ਆਫ ਦਾ ਸਿੰਗਲ ਮੋਸਟ ਓਬਜੈਕਟਿਵ ਅਮਰੀਕਾ ਦਾ ਤਾਂ ਇਹੀ ਹੋਏਗਾ ਕਿ ਇੰਡੀਆ, ਚਲੋ ਜੇ ਸਾਡੇ ਪੂਰੀ ਹੱਕ 'ਚ ਨਾ ਆਵੇ ਯੂਕਰੇਨ ਰਸ਼ੀਆ ਜੰਗ 'ਚ ਜਾਂ ਇਜ਼ਰਾਈਲ ਹਮਾਸ ਵਾਲੀ ਜੰਗ 'ਚ, ਤੇ ਇੰਡੀਆ ਬਿਲਕੁਲ ਦੂਸਰੀ ਤਰਫ਼ ਬਿਨਾਂ ਚਲਾ ਜਾਏ, ਨੰਬਰ ਵਨ ਓਬਜੈਕਟਿਵ। ਨੰਬਰ ਟੂ ਓਬਜੈਕਟਿਵ ਇਹੀ ਹੈ ਕਿ ਹੈਲੀਬਰਟਨ ਔਰ ਹੋਰ ਜਿੰਨੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਚੰਗਾ ਪੈਸਾ ਬਣਦਾ ਰਹੇ, ਉਹ ਚੰਗਾ ਪੈਸਾ ਬਣਾਉਂਦੀਆਂ ਰਹਿਣ ਉਹ ਕੰਪਨੀਜ਼ ਉੱਥੇ। ਇਹ ਨੰਬਰ ਟੂ ਓਬਜੈਕਟਿਵ ਹੋ ਗਿਆ ਅਮਰੀਕਾ ਦਾ। ਨੰਬਰ ਤਿੰਨ ਓਬਜੈਕਟਿਵ, ਉਹ ਹੁਣ ਮੈਂ ਕਹਾਂ ਕਿ ਨਾ ਕਹਾਂ, ਨੰਬਰ ਤਿੰਨ ਓਬਜੈਕਟਿਵ ਇਹ ਹੈ ਕਿ ਜੇ ਇੰਡੀਆ ਦੇ ਅੰਦਰ ਕੁਝ ਵੀ ਹੋਵੇ, ਅਮਰੀਕਨ ਇੰਟੈਲੀਜੈਂਸ ਚਾਹੁੰਦੀ ਹੈ ਕਿ ਇੰਡੀਆ ਨੇ ਬੰਗਲਾਦੇਸ਼ ਵਾਰ ਕਿੱਦਾਂ ਜਿੱਤੀ, ਪਾਕਿਸਤਾਨ ਦੇ ਦੋ ਟੁਕੜੇ ਕਿੱਦਾਂ ਕੀਤੇ, ਉਹ ਅਮਰੀਕਨ ਇੰਟੈਲੀਜੈਂਸ ਨੂੰ ਸਮਝ ਆ ਰਿਹਾ ਸੀ ਪਰ ਪੂਰੀ ਤਰ੍ਹਾਂ ਸਮਝ ਨਹੀਂ ਸੀ ਆ ਰਿਹਾ, ਸਮਝ ਆ ਰਿਹਾ ਸੀ ਉਹਨਾਂ ਨੂੰ। ਲੇਕਿਨ ਔਰ ਉਹ 'ਚ ਇੰਟਰਸਟਿੰਗ ਚੀਜ਼ ਇਹ ਸੀਗੀ ਕਿ ਬੰਗਲਾਦੇਸ਼ ਦੀ ਜੰਗ ਦੇ ਵਿੱਚ ਇੰਡੀਆ ਨੇ ਉਸ ਤੋਂ ਬਾਅਦ ਪਾਕਿਸਤਾਨ ਸਾਈਡ ਕਸ਼ਮੀਰ 'ਤੇ ਵੀ ਐਕਸ਼ਨ ਕਰਨਾ ਸੀ, ਪਾਕਿਸਤਾਨ ਜਿਹੜਾ ਹੈ ਉੱਥੇ ਈਸਟ ਪਾਕਿਸਤਾਨ 'ਤੇ ਜੋ ਹੋਇਆ ਹੋਇਆ, ਵੈਸਟ ਪਾਕਿਸਤਾਨ ਦੇ ਵਿੱਚ ਵੀ ਹਜੇ ਬੜਾ ਵੱਡਾ ਪਲਾਨ ਸੀ ਇੰਡੀਆ ਦਾ, ਬਟ ਅਮਰੀਕਨ ਇੰਟੈਲੀਜੈਂਸ ਨੂੰ ਜੋ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਆਪਣੇ ਕੈਬਨਿਟ 'ਚ ਗੱਲ ਕਰ ਰਹੀ ਸੀ, ਉਹ ਅਮਰੀਕਾ ਤੱਕ ਪਹੁੰਚ ਰਹੀ ਸੀਗੀ, ਕਨਫਰਮਡ ਇਨਫੋਰਮੇਸ਼ਨ। ਇਸੇ ਕਾਰਨ ਇੰਡੀਆ ਨੇ ਫਿਰ ਬੰਗਲਾਦੇਸ਼ ਵਾਰ ਦੇ ਵਿੱਚ ਬੰਗਲਾਦੇਸ਼ ਔਰ ਪਾਕਿਸਤਾਨ ਦੋ ਅਲੱਗ ਅਲੱਗ ਚੀਜ਼ਾਂ 'ਤੇ ਕਰ ਦਿੱਤੀਆਂ, ਬਟ ਇੰਡੀਆ ਨੇ ਕਸ਼ਮੀਰ ਔਰ ਪਾਕਿਸਤਾਨ ਦੇ ਵਿੱਚ ਮੇਨਲੈਂਡ 'ਚੋਂ ਐਕਸ਼ਨ ਨਹੀਂ ਕੀਤਾ ਕਿਉਂਕਿ ਉਹਦੇ ਵਿੱਚ ਅਮਰੀਕਾ ਦਾ ਰੋਲ ਸੀ। ਸੋ ਅਮਰੀਕਾ ਉਹੀ ਚਾਹੇਗਾ ਕਿ ਉਸ ਵੇਲੇ ਕੁਝ ਚੀਜ਼ਾਂ ਸਾਨੂੰ ਪਤਾ ਲੱਗੀਆਂ ਕੁਛ ਨਹੀਂ, ਔਰ ਇੰਡੀਆ ਦੇ ਨਿਊਕਲੀਅਰ ਡੀਲ ਕਦੋਂ ਹੋਈ ਸਾਨੂੰ ਨਹੀਂ ਪਤਾ ਲੱਗਾ, ਨਿਊਕਲੀਅਰ ਟੈਸਟ ਕਦੋਂ ਕੀਤੇ ਇੰਡੀਆ ਨੇ 98 ਦੇ ਵਿੱਚ ਜਦੋਂ ਕੀਤੇ, ਅਤੇ ਉਹ ਅਮਰੀਕਾ ਚਾਹੇਗਾ ਕਿ ਅੱਜ ਵੀ ਜੋ ਕੁਛ ਇੰਡੀਆ 'ਚ ਹੋਏ ਉਹਦੇ 'ਤੇ ਸਾਡਾ ਇਨਫਲੂਐਂਸ ਰਹੇ, ਸਾਡੀ ਇੰਟੈਲੀਜੈਂਸ 'ਤੇ ਵੱਧ ਤੋਂ ਵੱਧ ਪੈਨੀਟ੍ਰੇਟ ਕਰਕੇ ਰਹੇ। ਸੋ ਇਹ ਸਾਰੀਆਂ ਗੇਮਸ ਚੱਲਦੀਆਂ ਰਹਿਣਗੀਆਂ। ਨੈਕਸਟ ਕਾਲ ਅੰਮ੍ਰਿਤਪਾਲ ਜੀ, ਗੋ ਹੈਡ।
ਸਤਿ ਸ਼੍ਰੀ ਅਕਾਲ ਜਦੋਂ ਜੀ।
ਸਤਿ ਸ਼੍ਰੀ ਅਕਾਲ ਜੀ।
ਜਦੋਂ ਜੀ ਵੈਸੇ ਤਾਂ ਤੁਸੀਂ ਕਹਿ ਦਿੱਤਾ ਵੀ ਇੰਡੀਆ ਦਾ ਜਿਹੜਾ ਡਬਲ, ਸੋਰੀ ਅਮਰੀਕਾ ਦਾ ਡਬਲ ਸਟੈਂਡਰਡ ਦੀ ਗੱਲ ਕੀਤੀ ਹੈ ਤੁਸੀਂ, ਤੇ ਪਰ ਆਉਣ ਵਾਲੇ ਟਾਈਮ 'ਚ ਹੋਰ ਵੀ ਪਤਾ ਲੱਗ ਜੂਗਾ ਵੀ ਇੰਡੀਆ ਦੇ ਬਿਹੇਵ ਦਾ ਵੀ ਪਤਾ ਲੱਗ ਜੂ, ਅਮਰੀਕਾ ਦੇ ਬਿਹੇਵ ਦਾ ਵੀ ਪਤਾ ਲੱਗ ਜੂ ਵੀ ਇੰਡੀਆ ਵੀ ਜਿਵੇਂ ਚਾਈਨਾ ਦੇ ਖਿਲਾਫ ਬਿਹੇਵ ਹੋਰ ਤਰ੍ਹਾਂ ਦਾ ਰੱਖਦਾ, ਪਾਕਿਸਤਾਨ ਦੇ ਖਿਲਾਫ ਹੋਰ ਤਰ੍ਹਾਂ ਦਾ ਰੱਖਦਾ, ਇੱਦਾਂ ਹੀ ਕੈਨੇਡਾ ਦੇ ਖਿਲਾਫ ਹੋਰ ਰੱਖਦਾ, ਅਮਰੀਕਾ ਦੇ ਖਿਲਾਫ ਹੋਰ ਰੱਖਦਾ। ਪਰ ਹੁਣ ਵੋਟਾਂ ਵੇਖਣ ਵਾਲੀ ਚੀਜ਼ ਆ, ਵੋਟਾਂ ਹੁਣ ਰੈਫਰੈਂਡਮ ਦੀਆਂ ਅਮਰੀਕਾ ਚ ਵੀ ਆ ਰਹੀਆਂ, ਤੇ ਉਹ ਜ਼ਾਹਿਰ ਵੀ ਉਹਨਾਂ ਨੇ ਆਪਦਾ ਪ੍ਰਚਾਰ ਵੀ ਕਰਨਾ, ਬਿਆਨ ਖਾਲਿਸਤਾਨੀਆਂ ਦੇ ਬਿਆਨ ਵੀ ਆਉਣੇ ਆ। ਹੁਣ ਵੇਖਾਂਗੇ ਵੀ ਇੰਡੀਆ ਕਿੱਦਾਂ ਰਿਐਕਸ਼ਨ ਕਰਦਾ, ਜਿੱਦਾਂ ਕੈਨੇਡਾ ਨੂੰ ਰਿਐਕਸ਼ਨ ਕਰਦਾ ਉੱਦਾਂ ਹੀ ਕਰ ਰਿਹਾ, ਜਾਂ ਉੱਤੇ ਅਮਰੀਕਾ ਕਿੰਨੀ ਕੁ ਨਕੇਲ ਕੱਸਦਾ, ਨੰਬਰ ਇੱਕ। ਨੰਬਰ ਦੋ, ਮੈਂ ਕੱਲ੍ਹ ਇੱਕ ਰਿਪੋਰਟ ਸੁਣ ਲਿਆ ਸੀ, ਪੂਰੀ ਮੈਨੂੰ ਸਮਝ ਨਹੀਂ ਲੱਗੀ ਵੀ ਉਹ ਕਿਹੜੀ ਕੰਟਰੀ ਦੀ ਆ। ਜੇ ਤੁਹਾਡੇ ਕੋਲ ਨਿਊਜ਼ ਹੋਵੇ ਤੁਸੀਂ ਨਿਊਜ਼ ਵੀ ਦਿੱਤੀ, ਸਰਕਾਰ ਏ ਖਾਲਸਾ ਦੀ ਜ਼ਮੀਨ ਦਾ ਕੋਈ ਰੌਲਾ ਜੀ ਕਿਸ ਕੰਟਰੀ ਚ, ਤੇ ਉਹ ਜਿਹੜੀ ਜ਼ਮੀਨ ਆ ਉਹ ਕੁਛ ਗੌਰਮੈਂਟ ਲੋਕਾਂ ਕੋਲ ਲੈ ਕੇ ਦੱਬ ਰਹੀ ਆ ਵੀ ਇਹਦੇ ਨਾਲ ਨਹੀਂ ਸੀ ਜਾਂ ਸਰਕਾਰ, ਉਹ ਕਿਹੜੀ ਕੰਟਰੀ ਦੀ ਨਿਊਜ਼ ਆ, ਉਹਦੇ ਬਾਰੇ ਥੋੜਾ ਖੁਲਾਸਾ ਕਰੀਏ ਜੇ ਤੁਹਾਡੇ ਕੋਲ ਹੈਗੀ ਆ।
ਦੇਖੋ, ਇਹ ਸਵਾਲ ਮੈਨੂੰ ਰੋਜ਼ਾਨਾ ਹੀ ਪੁੱਛਿਆ ਜਾਂਦਾ ਹੈ ਕਿ ਇੰਡੀਆ ਚਾਈਨਾ ਦੇ ਨਾਲ ਹੋਰ ਤਰ੍ਹਾਂ ਡੀਲ ਕਰਦਾ ਔਰ ਪਾਕਿਸਤਾਨ ਦੇ ਨਾਲ ਹੋਰ ਤਰ੍ਹਾਂ ਡੀਲ ਕਰਦਾ, ਠੀਕ ਹੈ, ਔਰ ਇੰਡੀਆ ਜਿਹੜਾ ਉਹ ਅਮਰੀਕਾ ਦੇ ਨਾਲ ਡਿਫਰੈਂਟ ਡੀਲ ਕਰਦਾ ਔਰ ਕੈਨੇਡਾ ਦੇ ਨਾਲ ਡਿਫਰੈਂਟਲੀ ਡੀਲ ਕਰਦਾ, ਠੀਕ ਹੈ। ਯੈਸ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਅੰਮ੍ਰਿਤਪਾਲ ਸਿੰਘ ਜੀ, ਔਰ ਇੰਡੀਆ ਦੀ ਮਜਬੂਰੀ ਹੈ, ਇੰਡੀਆ ਨੂੰ ਕਰਨਾ ਪਏਗਾ। ਕਾਰਨ ਕੀ ਹੈ, ਅੱਜ ਚਾਈਨਾ ਇੱਕ ਸੁਪਰ ਪਾਵਰ ਹੈ, ਇੰਡੀਆ ਦੀ ਉਹ ਤਾਕਤ ਨਹੀਂ ਹੈ। ਚਾਈਨਾ ਅੱਜ ਇੱਕ ਸੁਪਰ ਪਾਵਰ ਹੈ, ਇੰਡੀਆ ਕੋਲ ਉਨੀ ਤਾਕਤ ਥੋੜ੍ਹੀ ਹੈ। ਕਿਸ ਫੀਲਡ 'ਚ ਇੰਡੀਆ ਚਾਈਨਾ ਦਾ ਮੁਕਾਬਲਾ ਕਰੇਗਾ? ਹਜੇ ਇੰਡੀਆ ਹਜੇ 3-4 trillion dollar ਦੀ ਇਕਾਨਮੀ ਹੈ, ਚਲੋ ਕੱਲ੍ਹ ਨੂੰ 5 ਜਾਂ 6 ਹੋ ਜਾਏਗੀ, ਕੱਲ੍ਹ ਨੂੰ ਹੋਏਗੀ ਨਾ ਜੇ 5 ਜਾਂ 6, ਠੀਕ ਹੈ। ਉਹ 17 trillion dollar ਦੀ ਇਕਾਨਮੀ ਹੈ, ਕਿੱਥੇ ਮੁਕਾਬਲਾ ਹੈ, ਕਿੱਥੇ 17 trillion ਚਾਈਨਾ, ਕਿੱਥੇ ਇੰਡੀਆ, ਨੰਬਰ ਵਨ। ਨੰਬਰ ਟੂ, ਮਿਲਟਰੀ ਦੇ ਵਿੱਚ ਚਾਈਨਾ ਦੀ ਜੋ ਮਾਈਟ ਹੈ, ਮਿਲਟਰੀ ਮਾਈਟ, ਇੰਡੀਆ ਜੋ ਮਰਜ਼ੀ ਗੱਲ ਕਰੀ ਜਾਵੇ, ਚਾਈਨਾ ਇਜ਼ ਵੇ ਹੈਡ ਇਨ ਟੈਕਨੋਲੋਜੀ, ਚਾਈਨਾ ਇਜ਼ ਵੇ ਹੈਡ ਇਨ ਇਕਾਨਮੀ, ਚਾਈਨਾ ਮਿਲਟਰੀ ਦੇ ਵਿੱਚ ਬਹੁਤ ਅੱਗੇ ਹੈ। ਕਿਹੜਾ ਫੀਲਡ ਹੈ ਜਿਹਦੇ 'ਚ ਇੰਡੀਆ ਕਿੱਦਾਂ ਮੁਕਾਬਲਾ ਕਰੇਗਾ? ਚਾਈਨਾ ਕੱਲ੍ਹ ਸਵੇਰੇ ਚਾਹੇ, ਚਾਈਨਾ ਕੱਲ੍ਹ ਸਵੇਰੇ ਚਾਹੇ ਤੇ ਵਰਲਡ ਕੱਪ ਸੋਕਰ ਤੇ ਓਲੰਪਿਕਸ ਕੱਲ੍ਹ ਸਵੇਰੇ ਕਰਾ ਦੇ, ਇੰਡੀਆ ਹਜੇ ਸੁਪਨਾ ਦੇਖ ਰਿਹਾ 2036 'ਚ ਇੰਡੀਆ ਨੇ ਓਲੰਪਿਕਸ ਕਰਾਉਣੀ ਹੈ। ਸੋ ਯੈਸ, ਕਿਆ ਇੰਡੀਆ ਉੱਥੇ ਪਹੁੰਚ ਸਕੇਗਾ? ਇੰਡੀਆ ਅਗਲੇ ਅਲੱਗ ਅਲੱਗ ਆਈਡੀਆਜ਼ ਨੇ, ਜਦੋਂ ਅਸੀਂ ਬਲੂਮਬਰਗ ਹੋਰ ਬੜੀਆਂ ਸਾਰੀਆਂ ਰਿਪੋਰਟਸ ਪੜ੍ਹਦੇ ਹਾਂ, ਕਿਉਂਕਿ ਫਿਰ ਇਸ ਮਾਮਲੇ 'ਚ ਇੰਡੀਆ ਦੀਆਂ ਰਿਪੋਰਟਸ 'ਤੇ ਪੜ੍ਹਨਾ ਪੜ੍ਹ ਲਈ ਦੀਆਂ, ਉਹ ਥੋੜ੍ਹਾ ਆਈਡੀਆ ਲੱਗ ਜਾਂਦਾ, ਬਟ ਜ਼ਿਆਦਾ ਤੁਹਾਨੂੰ ਫਿਰ ਜੇ ਅਨੈਲਿਸਿਸ ਕਰਾਉਣਾ ਤਾਂ ਫਿਰ ਫੋਰਨ ਇੰਸਟੀਟਿਊਟਸ ਜਿਹੜੇ ਯੂਰਪ 'ਚ ਨੇ, ਅਮਰੀਕਾ 'ਚ ਬੜੇ ਬੜੇ ਇੰਸਟੀਟਿਊਟਸ ਨੇ, ਯੂਨੀਵਰਸਿਟੀਜ਼ ਦੇ ਪੇਪਰ ਆਉਂਦੇ ਆ, ਜਾਂ ਉਹਦੇ ਤੋਂ ਪੜ੍ਹੋ। ਉਹ ਇੱਕ ਮੋਟੇ ਤੌਰ 'ਤੇ ਦੱਸ ਦਿੰਦਾ ਵੀ ਇੰਡੀਆ ਚਾਈਨਾ ਦੇ ਮੁਕਾਬਲੇ ਦੇ ਤਕਰੀਬਨ 15-20 ਸਾਲ ਹੈ ਇੱਕ ਅੰਦਾਜ਼ਾ ਹੈ, ਹਜੇ 15-20 ਸਾਲ ਲੱਗਣਗੇ। ਇੰਡੀਆ ਨੂੰ ਸ਼ਾਂਤੀ ਰੱਖਣੀ ਪਏਗੀ, ਔਰ ਮੈਂ ਇੱਥੇ ਇਹ ਵੀ ਦੱਸ ਦੇਵਾਂ ਕਿ ਜਦੋਂ ਜੇ ਚਾਈਨਾ ਔਰ ਅਮਰੀਕਾ ਦੀ ਜੰਗ ਲੱਗੀ ਤਾਇਵਾਨ ਵਾਰ, ਤਾਇਵਾਨ ਦੇ ਮੁੱਦੇ 'ਤੇ, ਤੇ ਇੰਡੀਆ ਅਮਰੀਕਾ ਦਾ ਵੀ ਨਹੀਂ ਸਾਥ ਦੇਵੇਗਾ। ਇਹਦੇ 'ਤੇ ਮੈਂ ਇੰਨੀ ਰਿਸਰਚ ਕੀਤੀ ਵੀ ਅਲੱਗ ਅਲੱਗ ਕੀ ਕਹਿ ਰਹੇ ਨੇ ਲੋਕ, ਕੀ ਹੈ ਇੰਡੀਆ, ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਇੰਡੀਆ ਅਮਰੀਕਾ ਦਾ ਸਾਥ ਨਹੀਂ ਦੇਵੇਗਾ। ਔਰ ਇੱਕ ਪੁਆਇੰਟ 'ਤੇ ਮੈਂ ਇੱਕ ਰਿਸਰਚ ਲਿਆ ਕੇ ਤੁਹਾਨੂੰ ਦੱਸਾਂਗਾ ਕਿ ਉੱਥੋਂ ਤਾਇਵਾਨ ਚਾਈਨਾ ਨੂੰ ਕਿੱਦਾਂ ਹਰਾ ਸਕਦਾ ਹੈ, ਇਹ ਵੀ ਬੜੀ ਇੰਟਰਸਟਿੰਗ ਚੀਜ਼ ਹੈ। ਬਾਕੀ ਸਭ ਚੀਜ਼ਾਂ ਚਾਈਨਾ ਦੀਆਂ ਸਭ ਅੱਗੇ ਨੇ, ਬਟ ਇੱਕ ਮਾਮਲੇ 'ਤੇ ਹੋ ਸਕਦਾ ਹੈ ਕਿ ਤਾਇਵਾਨ ਅਮਰੀਕਾ ਦੀ ਮਦਦ ਦੇ ਨਾਲ ਚਾਈਨਾ ਨੂੰ ਵੀ ਕਿੱਦਾਂ ਹਰਾ ਸਕਦਾ। ਐਨੀਵੇਜ਼, ਉਹ ਤਾਂ ਹੋ ਗਿਆ ਚਾਈਨਾ ਦਾ। ਸੋ ਇੰਡੀਆ ਪਾਕਿਸਤਾਨ ਵਿਦ ਡਿਊ ਰਿਸਪੈਕਟ, ਪਾਕਿਸਤਾਨ ਨੂੰ ਤਾਂ ਇੰਟਰਨਲ ਮਸਲੇ ਨਹੀਂ ਖਤਮ ਹੋ ਰਹੇ, ਉੱਥੇ ਤਾਂ ਆਪਸ 'ਚ ਲੜਾਈ ਮਚੀ ਹੋਈ ਹੈ, ਉੱਥੇ ਤਾਂ ਹੋਰ ਹੀ ਸਿਲਸਿਲਾ ਚੱਲ ਰਿਹਾ, ਉਹਦੀ ਗੱਲ ਛੱਡ ਦਿਓ। ਸੋ ਇੰਡੀਆ ਪਾਕਿਸਤਾਨ ਨੂੰ ਡਿਫਰੈਂਟ ਤਰੀਕੇ ਨਾਲ ਟ੍ਰੀਟ ਕਰਦਾ ਔਰ ਚਾਈਨਾ ਨੂੰ ਡਿਫਰੈਂਟ ਤਰੀਕੇ ਨਾਲ ਕਰਦਾ, ਇਹ ਤਾਂ ਹੋ ਗਈ ਗੱਲ ਇੱਥੇ ਦੀ। ਹੁਣ ਆ ਜਾਓ ਅਮਰੀਕਾ ਔਰ ਕੈਨੇਡਾ 'ਤੇ। ਬਿਲਕੁਲ, ਦੇਖੋ, ਅਮਰੀਕਾ ਇਜ਼ ਇੰਡੀਆ'ਸ ਲਾਰਜੈਸਟ ਟ੍ਰੇਡਿੰਗ ਪਾਰਟਨਰ, ਨੰਬਰ ਵਨ। ਸਭ ਤੋਂ ਪਹਿਲਾਂ ਟ੍ਰੇਡ ਹੈ, ਇੰਡੀਆ ਔਰ ਅਮਰੀਕਾ ਦਾ ਟ੍ਰੇਡ $128 billion ਹੈ ਔਰ ਗਰੋ ਕਰ ਰਿਹਾ, $128 billion ਹੈ। ਅਮਰੀਕਾ 'ਚ ਕੰਪਨੀਜ਼ ਬੈਠੀਆਂ ਨੇ, ਜੋ ਦੱਸੋ ਜੀ ਅਸੀਂ 10, 20, 50, 100, $500 billion ਲਗਾਉਣਾ ਕਿੰਨਾ ਇੰਡੀਆ 'ਚ, ਇਹ ਦੱਸੋ। ਪੈਸਾ ਬਣਾਉਣਾ ਚਾਹੁੰਦੀਆਂ ਨੇ ਸਾਰੀਆਂ ਕੰਪਨੀਜ਼, ਫਾਰਮਾਸੂਟੀਕਲ ਕੰਪਨੀਜ਼ ਤੋਂ ਲੈ ਕੇ ਹਥਿਆਰ ਬਣਾਉਣ ਵਾਲੀ ਕੰਪਨੀ, ਹਰ ਕੰਪਨੀ, ਕਿਹੜੀ ਕੰਪਨੀ ਹੈ ਜਿਹੜੀ ਅਮਰੀਕਾ 'ਚ ਇੰਡੀਆ 'ਚੋਂ ਪੈਸਾ ਨਹੀਂ ਬਣਾਉਣਾ ਚਾਹੁੰਦੀ? ਇੰਡੀਆ ਇੱਕ ਐਸੀ ਕੰਟਰੀ ਹੈ ਜਿਹੜੀ ਸਭ ਤੋਂ ਜ਼ਿਆਦਾ ਜਹਾਜ਼ ਖਰੀਦ ਰਿਹਾ, ਪਲੇਨਸ ਖਰੀਦ ਰਿਹਾ, ਤੜਾਤੜ ਪਲੇਨਸ ਖਰੀਦ ਰਿਹਾ। ਕਿਉਂ ਨਹੀਂ ਜਾਣਗੇ ਅਮਰੀਕਨ ਕੰਪਨੀਜ਼ ਅਸੀਂ ਉੱਥੇ ਜਾਈਏ? ਹਰ ਸੈਕਟਰ 'ਚ ਐਲਨ ਮਸਕ ਸਾਹਿਬ ਚੱਲੇ ਹੋਏ ਨੇ ਉੱਥੇ, ਟੈਸਲਾ ਇੰਡੀਆ ਬਣਾ ਲੈਣੀ ਆ, ਐਪਲ ਕਹਿੰਦਾ ਜੀ ਅਸੀਂ ਉੱਥੇ ਚਾਈਨਾ ਨਹੀਂ ਬਣਾਉਣਾ, ਉੱਥੇ ਜਾਣਾ ਹੁਣ ਅਸੀਂ, ਐਪਲ ਉੱਥੋਂ ਬਣੇਗਾ ਸਾਡਾ, ਆਈਫੋਨ ਬਣੇਗਾ ਉੱਥੋਂ। ਸੋ ਹਰ ਕੰਟਰੀ, ਸੋਰੀ, ਹਰ ਕੰਪਨੀ ਜਿਹੜੀ ਅਮਰੀਕਾ ਦੀ ਉੱਥੇ ਜਾਣਾ ਚਾਹੁੰਦੀ ਹੈ, ਠੀਕ ਹੈ। ਸੋ ਅਮਰੀਕਾ ਨੂੰ ਵੀ ਫਾਇਦਾ ਹੈ, ਔਰ ਇੰਡੀਆ ਅਮਰੀਕਾ ਨੂੰ ਅੱਖਾਂ 'ਤੇ ਨਹੀਂ ਜ਼ਿਆਦਾ ਦਿਖਾ ਸਕਦਾ, ਹਾਂ ਆਪਣੀ ਮਰਜ਼ੀ ਕਰਦਾ ਇੰਡੀਆ, ਇਹ ਗੱਲ ਸਹੀ ਹੈ, ਬਟ ਅਮਰੀਕਾ ਇੱਕ ਸੁਪਰ ਪਾਵਰ ਹੈ। ਹੁਣ ਜਦ ਤੁਸੀਂ ਇਹ ਸਵਾਲ ਪੁੱਛਦੇ ਹੋ ਕਿ ਕੈਨੇਡਾ, ਖਾਸਕਰ ਹੁਣ ਇਸੇ ਮੁੱਦੇ 'ਤੇ ਆ ਜਾਂਦਾ ਜਿਹੜਾ ਤੁਸੀਂ ਰੈਫਰੈਂਡਮ ਦੀ ਗੱਲ ਕਰਦੇ ਹੋ, ਖਾਲਿਸਤਾਨ ਦੀ ਗੱਲ ਕਰਦੇ ਹੋ, ਇਸ ਮੁੱਦੇ 'ਤੇ ਵੀ ਇੰਡੀਆ ਕੈਨੇਡਾ ਔਰ ਅਮਰੀਕਾ ਨੂੰ, ਯੈਸ, ਤੁਹਾਡੀ ਗੱਲ ਬਿਲਕੁਲ ਠੀਕ ਹੈ ਅੰਮ੍ਰਿਤਪਾਲ ਜੀ, ਡਿਫਰੈਂਟਲੀ ਟ੍ਰੀਟ ਕਰਦਾ, ਕਿਉਂਕਿ ਇੰਡੀਆ ਨੂੰ ਅਹਿਸਾਸ ਹੈ ਕਿ ਅਮਰੀਕਾ ਕਿੱਥੇ ਇੱਕ ਸੁਪਰ ਪਾਵਰ ਹੈ। ਅਮਰੀਕਾ 23 trillion, 24 trillion, 25 trillion ਵੱਲ ਗੱਲ ਜਾ ਰਹੀ ਹੈ, ਔਰ ਇੰਡੀਆ ਨੂੰ ਇੰਡੀਆ ਦਾ ਰਸ਼ੀਆ ਦੇ ਨਾਲ, ਸਾਊਦੀ ਅਰੇਬੀਆ ਦੇ ਨਾਲ, ਯੂਏਈ ਦੇ ਨਾਲ ਸਭ ਨਾਲ ਟ੍ਰੇਡ ਡੈਫੀਸਿਟ ਹੈ, ਚਾਈਨਾ ਦੇ ਨਾਲ ਵੱਡਾ ਟ੍ਰੇਡ ਡੈਫੀਸਿਟ ਹੈ, ਯਾਨੀ ਕਿ ਫਾਇਦਾ ਟ੍ਰੇਡ ਡੈਫੀਸਿਟ ਮਤਲਬ ਫਾਇਦਾ ਜ਼ਿਆਦਾ ਉਹਨਾਂ ਨੂੰ ਹੋ ਰਿਹਾ, ਇੰਡੀਆ ਨੂੰ ਘੱਟ ਹੈ, ਯਾਨੀ ਕਿ ਐਕਸਪੋਰਟਸ ਘੱਟ ਨੇ ਅਤੇ ਇੰਪੋਰਟ ਜ਼ਿਆਦਾ ਨੇ ਸਾਰੀਆਂ ਕੰਟਰੀਜ਼ ਜਿਹੜੀਆਂ ਮੈਂ ਕਹਿਣਾਤੀ ਹੈ। ਅਮੈਰੀਕਾ ਲਾਰਜੈਸਟ ਟ੍ਰੇਡਿੰਗ ਪਾਰਟਨਰ, ਇੰਡੀਆ ਟ੍ਰੇਡ ਸਰਪਲਸ 'ਚ ਹੈਗਾ, ਔਰ ਇਹਦੀ ਵਜ੍ਹਾ ਦੇ ਨਾਲ ਹੀ ਪਿਛਲੇ ਸਾਲ ਅਪ੍ਰੈਲ ਟੂ ਅਕਟੂਬਰ ਜੇ ਆਪਾਂ ਕੰਪੇਅਰ ਕਰੀਏ ਤਾਂ ਤਕਰੀਬਨ 75 ਬਿਲੀਅਨ ਡਾਲਰ ਦਾ ਟ੍ਰੇਡ ਡੈਫੀਸਿਟ ਸੀਗਾ ਇੰਡੀਆ ਦਾ। ਅੱਜ ਦੀ ਡੇਟ ਦੇ ਵਿੱਚ ਥੈਂਕਸ ਟੂ ਅਮੈਰੀਕਾ ਐਂਡ ਸਮ ਅਦਰ ਕੰਟਰੀਜ਼ ਜਿਹਦੇ ਨਾਲ ਇੰਡੀਆ ਦਾ ਟ੍ਰੇਡ ਸਰਪਲਸ ਹੈ, ਇੰਡੀਆ ਦਾ ਹੁਣ ਜਿਹੜਾ ਟ੍ਰੇਡ ਡੈਫੀਸਿਟ ਹੈ ਓਵਰਆਲ ਉਹ 75 ਬਿਲੀਅਨ ਤੋਂ ਲਗਭਗ 40 ਬਿਲੀਅਨ ਰਹਿ ਗਿਆ। ਠੀਕ ਹੈ, ਸੋ ਇਹ ਇੰਡੀਆ ਕਿਉਂ ਨਹੀਂ ਚਾਹੇਗਾ ਕਿ ਅਸੀਂ ਅਮੈਰੀਕਾ ਦੇ ਨਾਲ, ਅਮੈਰੀਕਾ ਨਾਲ ਡਿਫਰੈਂਟ ਟ੍ਰੀਟ ਕਰਨਾ ਪਏਗਾ। ਖਬਰ ਪੱਕੀ ਨਹੀਂ ਹੈ, ਇੰਨਾ ਕੁ ਤੁਹਾਨੂੰ ਹਿੰਟ ਦੇ ਦਿੰਦਾ, ਬਸ ਆ ਲਾਈਨ ਧਿਆਨ ਨਾਲ ਸੁਣ ਲਓ, ਖਬਰ ਪੱਕੀ ਨਹੀਂ ਹੈ, ਫਿਰ ਦੁਬਾਰਾ ਦੱਸ ਦੇਵਾਂ ਕਿਉਂਕਿ ਮੈਂ ਕਿਹੜਾ ਉੱਥੇ ਮੀਟਿੰਗ 'ਚ ਬੈਠਾ ਸੀ। ਇੰਡੀਆ ਦੇ NSA ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਦੋਵਾਲ ਨੇ ਅਮੈਰੀਕਾ ਨੂੰ ਇੰਨਾ ਜ਼ਰੂਰ ਕਹਿ ਦਿੱਤਾ ਸੀ ਵੀ ਆਹ ਬੰਦਾ, ਬਸ ਇੰਨਾ ਹੀ ਸੁਣ ਲਓ ਵੀ ਆਹ ਬੰਦਾ ਅਸੀਂ ਚੱਕ ਦੇਣਾ ਸੀ, ਪਰ ਲੱਗਦਾ ਤੁਹਾਡਾ ਇਸ ਬੰਦੇ ਦੇ ਸਿਰ 'ਤੇ ਹੱਥ ਹੈ, ਇਸ ਲਈ ਅਸੀਂ ਕੁਛ ਨਹੀਂ ਕਰ ਰਹੇ ਹਾਂ। ਹੁਣ ਮੈਂ ਇਸ ਤੋਂ ਜ਼ਿਆਦਾ ਕੁਛ ਨਹੀਂ ਕਹਿ ਸਕਦਾ। ਇੰਡੀਆ ਨੇ, ਤੁਸੀਂ ਹੁਣ ਸੁਣਨਾ ਚਾਹੁੰਦੇ ਸੀ ਨਾ, ਅਮੈਰੀਕਾ ਨੂੰ ਡਿਫਰੈਂਟਲੀ ਟ੍ਰੀਟ ਕਰਤਾ, ਇੰਡੀਆ ਨੇ ਕਿਹਾ ਵੀ ਬੰਦਾ ਤੁਹਾਡਾ ਚੱਕ ਦੇਣਾ ਸੀ, ਪਰ ਲੱਗਦਾ ਤੁਹਾਡਾ ਇਹਦੇ ਸਿਰ 'ਤੇ ਹੱਥ ਹੈ, ਇਸ ਲਈ ਚਲੋ ਹੁਣ ਸਾਡੇ ਹੱਥ ਬੰਨੇ ਹੋਏ ਨੇ। ਔਰ ਜੇ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਦੋਵਾਲ ਕੋਈ ਕੋਵਿਡ ਆਪਰੇਸ਼ਨ ਨਹੀਂ ਕਰਦੇ, ਦਾਊਦ ਸਾਹਿਬ ਦੀ ਬੇਟੀ ਦਾ ਵਿਆਹ ਸੀਗਾ ਜਾਵੇਦ ਮੀਆਂ ਦਾ ਦੇ ਬੇਟੇ ਦੇ ਨਾਲ, ਗ੍ਰੈਂਡ ਹਾਇਤ ਹੋਟਲ ਦੁਬਈ ਦੇ ਵਿੱਚ, ਅਤੇ ਇੰਡੀਆ ਨੂੰ ਪੱਕੇ ਤੌਰ 'ਤੇ ਪਤਾ ਸੀਗਾ ਕਿ ਦਾਊਦ ਜ਼ਰੂਰ ਜਾਏਗਾ ਆਪਣੀ ਬੇਟੀ ਦੇ ਵਿਆਹ 'ਤੇ, ਜਾਵੇਦ ਮੀਆਂ ਦਾ ਦੇ ਲੜਕੇ ਦੇ ਨਾਲ ਵਿਆਹ ਸੀ, ਜੁਨੇਦ ਦੇ ਨਾਲ। ਠੀਕ ਹੈ, ਅਤੇ ਉਸ ਵੇਲੇ ਅਜੀਤ ਦੋਵਾਲ ਨੇ ਖੁਦ ਆਪਰੇਸ਼ਨ ਲੀਡ ਕੀਤਾ ਸੀਗਾ, ਦੋ ਬੰਦੇ ਮੰਗਾਏ ਸੀਗੇ ਛੋਟਾ ਰਾਜਨ ਗੈਂਗ ਤੋਂ, ਉਹਨਾਂ ਦੇ ਸੁਡਾਨੀਜ਼ ਪਾਸਪੋਰਟ ਬਣਾਏ, ਦਿੱਲੀ ਦੇ ਵਿੱਚ ਹੋਟਲ 'ਚ ਬੈਠੇ ਸੀਗੇ, ਪੂਰੀ ਤਿਆਰੀ ਸੀਗੀ ਵੀ ਚਲੋ ਜੀ ਜਾ ਕੇ ਦੁਬਈ ਉੱਥੇ ਅਟੈਕ ਕਰਨਾ, ਸਭ ਤਿਆਰੀ ਹੋ ਗਈ, ਸਭ ਕੁਛ ਹੋ ਗਏ। ਹੁਣ ਨਾਮ ਉਹਦਾ ਨਹੀਂ ਮੈਂ ਲੈ ਸਕਦਾ, ਤੁਹਾਨੂੰ ਵੀ ਸਭ ਨੂੰ ਪਤਾ ਹੀ ਹੈ ਵੀ ਕਿਹਦੇ ਇਸ਼ਾਰੇ 'ਤੇ ਮੁੰਬਈ ਪੁਲਿਸ ਉੱਥੋਂ ਆਈ, ਉਹਨਾਂ ਨੇ ਆ ਕੇ ਅਜੀਤ ਦੋਵਾਲ ਸੀਗੇ ਨਾਲ, ਨਾਲ ਇਹ ਦੋਨੋਂ ਬੰਦੇ ਸੀ ਛੋਟਾ ਰਾਜਨ ਗੈਂਗ ਦੇ, ਸੁਡਾਨੀਜ਼ ਪਾਸਪੋਰਟ, ਬਿਜ਼ਨਸ ਕਲਾਸ ਟਿਕਟਾਂ ਬੁੱਕ ਹੋ ਗਈਆਂ, ਦੁਬਈ ਜਾਣਾ ਸੀ ਗ੍ਰੈਂਡ ਹਾਇਤ ਹੋਟਲ ਦੇ ਵਿੱਚ, ਟਾਰਗੇਟ ਸੀਗਾ ਦਾਊਦ ਜਿਹਦੀ ਬੇਟੀ ਦਾ ਵਿਆਹ ਜਾਵੇਦ ਮੀਆਂ ਦਾਦ ਦੇ ਬੇਟੇ ਜੁਨੇਦ ਦੇ ਨਾਲ ਹੋ ਰਿਹਾ ਸੀ, ਟਾਰਗੇਟ ਉਹ ਸੀਗਾ। ਮੁੰਬਈ ਪੁਲਿਸ ਦਿੱਲੀ ਆਈ, ਦਿੱਲੀ ਦੇ ਉਸ ਹੋਟਲ ਦੇ ਵਿੱਚ ਉਹਨਾਂ ਨੇ ਆ ਕੇ ਘੇਰਾਬੰਦੀ ਕਰ ਲਈ, ਉੱਥੇ ਅਜੀਤ ਦੋਵਾਲ ਨੇ ਬਥੇਰਾ ਕਿਹਾ ਕਿ ਤੁਹਾਨੂੰ ਨਹੀਂ ਪਤਾ, ਉਹ ਕਹਿੰਦੇ ਛੋਟਾ ਰਾਜਨ ਦੇ ਬੰਦੇ ਆ, ਅਸੀਂ ਫੜਨਾ ਗਏ ਇਹਨਾਂ ਨੂੰ, ਇਹ ਤਾਂ ਗੈਂਗਸਟਰ ਨੇ ਦੋਵੇਂ ਬੰਦੇ, ਸਾਨੂੰ ਖਬਰ ਮਿਲ ਗਈ, ਪੱਕੀ ਖਬਰ ਆ ਸਾਡੀ, ਵਾਕਈ ਗੱਲ ਤਾਂ ਸੱਚੀ ਸੀਗੀ ਮੁੰਬਈ ਪੁਲਿਸ ਦੀ। ਹੁਣ ਦਿੱਲੀ ਪੁਲਿਸ ਨੂੰ ਵੀ ਨਹੀਂ ਪਤਾ ਇਹ ਸਭ ਕੁਛ ਹੋ ਰਿਹਾ, ਕਿਉਂਕਿ ਦਿੱਲੀ ਪੁਲਿਸ ਦੇ ਵੀ ਉੱਪਰ ਦੀ ਗੱਲ ਸੀਗੀ। ਅਜੀਤ ਦੋਵਾਲ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਮੁੰਬਈ ਪੁਲਿਸ ਤੋਂ ਛੁਟਕਾਰਾ ਪਾਇਆ ਜਾਵੇ, ਵੀ ਇੱਕ ਵੱਡਾ ਆਪਰੇਸ਼ਨ ਕਰਨ ਲੱਗੇ ਆ, ਇਹ ਬੰਦੇ ਚੱਲੇ ਆ ਦੁਬਈ ਦਾਊਦ ਨੂੰ ਟਾਰਗੇਟ ਕਰਨ ਲਈ। ਬਟ ਮੁੰਬਈ ਪੁਲਿਸ ਜਿਹਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਸੀ ਉਹ ਵੀ ਬੜਾ ਪਾਵਰਫੁਲ ਬੰਦਾ ਸੀ ਉੱਥੇ। ਠੀਕ ਹੈ, ਅਤੇ ਫਿਰ ਆਖਿਰਕਾਰ ਅਜੀਤ ਦੋਵਾਲ ਨੂੰ ਪਿੱਛੇ ਇਸ ਲਈ ਹਟਣਾ ਪਿਆ ਕਿ ਬਾਹਰ ਮੀਡੀਆ ਖੜਾ ਸੀ, ਮੁੰਬਈ ਪੁਲਿਸ ਨੇ ਬੜੀ ਸਮਾਰਟਨੈਸ ਕੀਤੀ, ਮੀਡੀਆ ਨੂੰ ਖਬਰ ਲੀਕ ਕਰ ਦਿੱਤੀ, ਔਰ ਉਹ ਜਿਹੜਾ ਬੰਦਾ ਪਾਵਰਫੁਲ ਬੈਠਾ ਸੀ ਉੱਥੇ, ਉਹ ਜਿਹਨੇ ਮੁੰਬਈ ਪੁਲਿਸ ਨੂੰ ਭੇਜਿਆ ਮਹਾਰਾਸ਼ਟਰਾ ਤੋਂ, ਉਹਨੇ ਵੀ ਖਬਰ ਮੀਡੀਆ ਨੂੰ ਲੀਕ ਕਰ ਦਿੱਤੀ। ਅਜੀਤ ਦੋਵਾਲ ਨੂੰ ਪਿੱਛੇ ਹਟਣਾ ਪਿਆ ਕਿਉਂਕਿ ਜੇ ਖਬਰ ਮੀਡੀਆ 'ਚ ਆ ਜਾਂਦੀ ਤਾਂ ਗੱਲ ਖੁੱਲ ਜਾਣੀ ਸੀਗੀ। ਅਜੀਤ ਦੋਵਾਲ ਨੂੰ ਪੁੱਛਿਆ ਗਿਆ ਬਾਅਦ 'ਚ, ਉਹਨੇ ਕਨਫਰਮ ਤਾਂ ਖੈਰ ਕਦੇ ਵੀ ਨਹੀਂ ਕਰਦੇ ਹੁੰਦੇ ਕਿ ਹੀ ਵਾਜ਼ ਪਾਰਟ, ਹੀ ਵਾਜ਼ ਦੇਅਰ। ਠੀਕ ਹੈ, ਚਲੋ ਫਿਰ ਕਿਸੇ ਦਿਨ ਗੱਲਾਂ ਕਰਾਂਗੇ ਸਾਰੀਆਂ, ਤੁਹਾਨੂੰ ਮੇਰੇ ਖਿਆਲ ਨਾਲ ਆਂਸਰ ਮੈਂ ਦੇ ਦਿੱਤੇ, ਪਾਕਿਸਤਾਨ ਔਰ ਚਾਈਨਾ ਦੇ ਔਰ ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਸ਼ੈਲੀ ਜੀ, ਹੈਡਲਾਈਨਸ ਪਾਰਟ 3 ਜ਼ਰੂਰ ਦੇ ਦਈਏ, ਉਸ ਤੋਂ ਬਾਅਦ ਫਿਰ ਸੌਰਵ ਰਤਨ ਜੀ ਸਾਡੇ ਨਾਲ ਜੁੜ ਗਏ ਨੇ, ਸੌਰਵ ਰਤਨ ਜੀ ਨਾਲ ਗੱਲ ਕਰਾਂਗੇ, ਬਾਕੀ ਕਾਲਰਸ ਦੇ ਨਾਲ ਵੀ ਸਾਡੀ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਅਨਿਲ ਜੀ ਤੁਸੀਂ ਲਾਈਨ ਹੋਲਡ ਕਰ ਲਓ, ਤਾਰਿਕ ਸਾਹਿਬ ਤੁਸੀਂ ਵੀ ਲਾਈਨ ਹੋਲਡ ਕਰ ਲਓ, ਗੱਲਬਾਤ ਸਾਰੀ ਜਾਰੀ ਰਹੇਗੀ, ਲੇਕਿਨ ਸ਼ੈਲੀ ਜੀ ਪਾਰਟ 3 ਹੈਡਲਾਈਨਸ ਔਰ ਉਸ ਤੋਂ ਬਾਅਦ ਫਿਰ ਸੌਰਵ ਰਤਨ ਜੀ ਦੇ ਨਾਲ ਡਿਸਕਸ਼ਨ ਕਰਾਂਗੇ। ਜੀ ਸ਼ੈਲੀ ਜੀ, ਗੋ ਅਹੈਡ
ਜੀ, ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਪਾਰਟ 3 ਕੇ ਸਾਥ। ਅੰਥੇਰੀਓ ਮੇ ਚਾਰ ਮਿਊਨਿਸਪੈਲਿਟੀਜ਼ ਐਸੀ ਹੈ ਜਿਨ੍ਹੋਂਨੇ ਟਰਨ ਡਾਊਨ ਕਰ ਦਿਆ ਹੈ ਸਟਰਾਂਗ ਮੇਅਰ ਪਾਵਰਸ ਕੋ। ਪ੍ਰੋਗਰੈਸਿਵ ਕੰਜ਼ਰਵੇਟਿਵ ਗਵਰਨਮੈਂਟ ਨੇ ਅਸਾਈਨ ਕਿਆ ਹੈ ਹਾਊਸਿੰਗ ਟਾਰਗੇਟ 50 ਮਿਊਨਿਸਪੈਲਿਟੀਜ਼ ਕੋ, ਜੋ ਪੋਰਸ਼ਨ ਹੈ ਆਫ ਦ 1.5 ਮਿਲੀਅਨ ਹੋਮ ਜੋ ਪ੍ਰੀਮੀਅਰ ਡਗ ਫੋਰ ਨੇ ਪ੍ਰੋਮਿਸ ਕਿਆ ਹੈ ਕਿ ਬਣ ਜਾਏਂਗੇ ਬਾਈ 2031। ਲੇਕਿਨ ਅੰਥੇਰੀਓ ਕਰੰਟਲੀ ਬਹੁਤ ਪੀਛੇ ਹੈ ਆਪਣੇ ਇਸ ਗੋਲ ਕੋ ਅਕੋਮਪਲਿਸ਼ ਕਰਨੇ ਕੇ ਲੀਏ। ਅਬ ਬਾਤ ਸਟਰਾਂਗ ਮੇਅਰ ਪਾਵਰਸ ਕੀ ਕਰਤੇ ਹੈ, ਤੋ ਪ੍ਰੋਵਿੰਸ ਨੇ ਫ੍ਰੇਮ ਕਿਆ ਥਾ ਇਨ ਪਾਵਰਸ ਕੋ ਐਜ਼ ਅ ਵੇ ਟੂ ਗੈਟ ਮੋਰ ਹਾਊਸਿੰਗ ਬਿਲਟ ਕੁਇਕਲੀ। ਲੇਕਿਨ ਮੇਅਰਸ ਐਸੇ ਹੈ ਕੁਛ ਜੋ ਜਿਨਕੇ ਪਾਸ ਪਾਵਰ ਹੈ ਬਟ ਉਹਨਾਂ ਨੇ ਵਾਓ ਕਿਆ ਹੈ ਕਿ ਇਸ ਕਾ ਇਸਤੇਮਾਲ ਵੋ ਕਭੀ ਨਹੀਂ ਕਰੇਂਗੇ, ਜੈਸੇ ਕਿ ਟੋਰਾਂਟੋ ਐਂਡ ਓਟਾਵਾ ਐਂਡ ਸੈਵਰਲ others received them with a lukewarm response, predicting they would only be used in extraordinary circumstances. Of four municipalities, Newmarket, New Cheshire, Norfolk County and Haldimand County, ne saaf kaha hai, no thanks. Newmarket pehla tha out of the gate. With Mayor John Taylor ne province ko ye kaha ki there was no way the town could build 12,000 homes in 10 years. Ye ki municipality doesn't currently have the sewage capacity ki wo serve kar sake more than a couple thousand more homes. The town is going back to province to suggest ki ek alternate target diya jana chahiye 6400 homes ka. Ontario ne announce kiya tha ki wo bana rahe hain $200 million over 3 years available to municipalities for water and wastewater projects. Also, they are giving up to $1.2 billion over 3 years to another fund for housing-related infrastructure as long as municipalities meet current at least 80% of their housing target. Calgary se ek shooting ka mamla samne aa raha hai jise Calgary police investigate kar rahi hai. Ye shooting hui hai and a car crash northeast mein that has sent several people to hospital. Police ko bulaya gaya tha to the 900 block of Markham Crescent northeast around midnight. Jo wahan pahunche to paya several people had been injured. Inki nature of injuries filhal unknown hai. A vehicle was also found crashed at the scene. Lekin iska connection kya hai to the shooting filhal wo unclear hai. No one is in life-threatening condition and no one is in custody filhal. Ye kaha hai Calgary Police Service ne. University of Victoria ने alert जारी किया है, warn कर रहे हैं students को, faculty को and staff को क्योंकि एक active case of tuberculosis को discover किया गया है campus में. Statement जारी करते हुए उन्होंने कहा है कि the patient identified only as a member of the campus community उन्हें isolate कर दिया गया है. They have been in isolation जब से उन्हें diagnose किया गया है with this lung infection. इसके साथ ही statement में ये कहा गया है कि assure कर रहे हैं students को, faculty, staff, parents or guardians of the university and the island health active steps le rahe hain to respond to this situation and support the university community. Risk of transmission low hai. Working closely with island health on protocols to identify, screen and treat those who may have been exposed. Tuberculosis, jo commonly TB ke naam se jana jata hai, ek infection hai, jo cause hota hai by slow growing bacteria most often in lungs. While only some people who contract this airborne bacterium wo sick hote hain, TB infection can develop into a potentially deadly disease even years after initial contact. जरा सोच कर देखिए, अगर आपके घर पे कोई मेडिकल इमरजेंसी हो और आपको 20 मिनट तक इंतजार करना पड़े एम्बुलेंस के आने का. ऐसा ही हुआ है एक ऑन्टेरियो में बोल्टन में रहने वाली मदर के साथ. नाम इनका सारा सूजा बताया जा रहा है. उन्होंने कहा कि 911 कॉल किया ताकि इन्हें हेल्प मिले क्योंकि इनका टॉडलर सफर कर रहा था फ्रॉम अ कॉम्प्लेक्स सीजर जो ट्रिगर हुआ बाय फीवर. उन्होंने एक्सपेक्ट किया कि पैरामेडिक्स तुरंत आ जाएंगे लेकिन उन्हें इंतजार करना पड़ा फॉर 20 मिनट्स. ये इनके साथ इंसिडेंट हुआ September 6th की रात को जब वॉज द 6th one. उनकी जो बेटी है 2.5-year-old daughter, उन्होंने एक्सपीरियंस किया इस सीजर को. शी वॉज डायग्नोस्ड विद द कंडीशन जस्ट शाई ऑफ हर फर्स्ट बर्थडे. इनके मुताबिक वो खेल रही थी, कंप्लीटली हैप्पी थी, कोई साइन ऑफ इलनेस नहीं था, लेकिन सडनली उनके जो लिप्स हैं दे वर अ बिट ब्लू और नॉट इवन अ मिनट लेटर ये सीजर्स हुए और तुरंत उन्होंने पैरामेडिक को कॉल किया. लेकिन इन्हें ये बताया गया कि उनकी बेटी की सिचुएशन प्रायोरिटी नहीं है और 20 मिनट तक इन्हें इंतजार करना पड़ा है. इंडिया का रुख करेंगे जहां पर ऑड इवन कार सिस्टम इन द नेशनल कैपिटल एक बड़ा चर्चा का मुद्दा बना हुआ था. आज क्लाइमेट मिनिस्टर गोपाल राय ने कहा है कि क्योंकि पोल्यूशन लेवल में सुधार हुआ है, जो एयर क्वालिटी इंडेक्स है विच वॉज 450 प्लस has now reached around 300 और डिसीजन से इम्प्लीमेंट किया जाएगा नवंबर 13 से 20 तक ऑड इवन कार सिस्टम, उसे फिलहाल पोस्टपोन कर दिया गया है। 12 तारीख को दिवाली मनाई जाएगी और दिवाली के बाद असेस किया जाएगा, सिचुएशन को एक बार एनालाइज किया जाएगा और उसके बाद कोई फाइनल डिसीजन लिया जाएगा। खबरों के सिलसिले को आगे बढ़ाएंगे ग्रुप एडिटर युथवीर जसपाल
जी। बिल्कुल जी, थैंक यू सो मच शैली जी, थोड़े को इतनी इजाजत लेने हैं शैली जी, लेकिन जान तो पहले मैं क्विकली तुम्हें कहूंगा कि वाई मीडिया के प्लेटफॉर्म जरूर हाईलाइट कर दो, पांच चीजा जिहड़ियां अदर देन द रेगुलर असी एक्सपैक्ट कर सकते हैं वाई प्लस के उत्ते, और पांच चीजा अदर देन द रेगुलर जिहड़ियां असी एक्सपैक्ट कर सकते हैं चैनल वाई से, और मिडवीक च की कुछ असी एक्सपैक्ट कर रहे हैं जरूर शेयर कर दो।
एब्सोल्युटली, दिस इज गोइंग टू बी एन एक्साइटिंग वीकेंड, सिर्फ चैनल वाई पर ही नहीं वाई प्लस पे भी वो बहुत कुछ देखेंगे। जगह जगह पर दिवाली फेस्टिविटीज हो रही हैं, इट्स अ बिग दिवाली वीकेंड, तो कहां कहां पर क्या क्या फेस्टिविटीज हो रही हैं ये बिल्कुल हमारे दर्शक देखेंगे किस तरह से अलग अलग जगहों पर सेलिब्रेशंस हुए हैं। उसके बाद लेट्स नॉट फॉरगेट इट्स सॉम्बर मोमेंट ऑल्सो, रिमेम्बरेंस डे है और 11th नवंबर को वाई प्लस पे ठीक 10 बजे लाइव ब्रॉडकास्ट भी रिमेम्बरेंस डे का हमारे दर्शक देख पाएंगे। उसके अलावा एंटरटेनमेंट जगत की मैं बात करूं तो बहुत कुछ हो रहा है, लेटेस्ट ट्रेलर्स क्या आ रहे हैं, और कहीं जाने की जरूरत नहीं है, ठीक दोपहर 3 बजे और शाम 6 बजे ऑन बोथ चैनल वाई एंड वाई प्लस, स्टे ट्यून्ड, लेटेस्ट अपडेट्स क्या है, फैशन क्या है, रेड कार्पेट में क्या हो रहा है, ऑल ऑफ दिस यू विल सी देयर शार्प 3 PM एंड 6 PM। सोशल मीडिया प्लेटफॉर्म के जरिए लगातार जुड़े रहे, क्या लेटेस्ट वायरल वीडियोस हैं हमारे टिकटॉक प्लेटफॉर्म पर आपको तुरंत मिल जाती हैं, चाहे वो सेलिब्रिटी बाइट्स हो, कम्युनिटी की कोई वायरल वीडियो हो, पॉलिटिकल रिएक्शंस हो, वो आप देखेंगे हमारे टिकटॉक प्लेटफॉर्म पे। खबरों को आप डिटेल्स में पढ़ना पसंद करते हैं तो आप जरूर मिडवीक न्यूज़पेपर उठाएं या हमारी वेबसाइट southasiandaily.com पर जाएं, डिटेल्स में आप पढ़कर एंजॉय करेंगे। और मिडवीक न्यूज़पेपर की मैं बात करूं तो फ्रंट पेज ही आपको एक पूरी झलक दे देगा कि किस तरह से मैसिव कवरेज आपको मिल रही है, सिर्फ पॉलिटिकल नहीं, कम्युनिटी रिलेटेड भी, एंटरटेनमेंट की भी, इंटरनेशनल लेवल की भी। और हम दिवाली की बात कर रहे हैं तो पार्लियामेंट हिल पर प्राइम मिनिस्टर जस्टिन ट्रूडो ने दिवाली और बंदीचोर को किस तरह से सेलिब्रेट किया है उसकी तस्वीरें आप देखेंगे। इसराइल हमास वॉर पर क्या लेटेस्ट डेवलपमेंट है वो तमाम अपडेट्स आपको वहां मिलेंगे। इंडिया कनाडा रिलेशंस में क्या अपडेट्स हैं उसकी रिपोर्ट आप वहां पर पाएंगे। तो GTA का ओनली इंग्लिश लैंग्वेज न्यूज़पेपर है जो आपको मिलता है फ्री, यू हर्ड इट राइट, ओनली इंग्लिश न्यूज़पेपर इन GTA जो आपको मिलता है फ्री। तो नियरेस्ट स्टैंड पर जाएं, पिक अप योर कॉपी और डिटेल्स में खबरों को पढ़ें।
जी बिल्कुल, बहुत शुक्रिया जी शैली जी, एंड वी विश यू ऑल द बेस्ट, थैंक यू।
थैंक यू सो मच,
थैंक यू। खबरों का जो सिलसिला है वो इसी तरह जारी रहेगा, और मैं अगे वधन तो पहला क्विकली तुम दसना चाहते हैं कि वाई मीडिया की टीम लाइव ऑन लोकेशन होने जा रही हैगी है शनिवार, शनिवार दोपहर 12 बजे तो लैके 4 बजे तक ब्रैम्पटन ਦੇ ਵਿੱਚ ਅਸੀਂ ਹਾਜ਼ਰ ਹੋਵਾਂਗੇ। ਮੇਜਰ ਇੰਟਰਸੈਕਸ਼ਨ ਬ੍ਰੈਮਟਨ ਦੀ ਨੋਟ ਕਰ ਲਓ, ਬ੍ਰੈਮਲੀ ਔਰ ਸੈਂਡਲਵੁੱਡ, ਬ੍ਰੈਮਲੀ ਔਰ ਸੈਂਡਲਵੁੱਡ ਤੇ ਚਲੋ ਫਰੈਸ਼ਕੋ ਸੈਲੀਬ੍ਰੇਟ ਕਰੋ ਦੀਵਾਲੀ ਸਾਡੇ ਨਾਲ। ਜੀ ਹਾਂ, ਦੀਵਾਲੀ ਸਾਡੇ ਨਾਲ ਬਣਾਓ, ਦੀਵਾਲੀ ਦੀ ਹਰ ਤਰ੍ਹਾਂ ਦੀ ਸ਼ਾਪਿੰਗ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਚਲੋ ਫਰੈਸ਼ਕੋ ਦੇ ਉੱਤੇ ਆ ਜਾਓ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਵੀ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗਾ, ਸਾਡੀ ਵਾਈ ਮੀਡੀਆ ਦੀ ਸਾਰੀ ਟੀਮ ਜਿਹੜੀ ਹੈ ਉਹ ਵੀ ਹਾਜ਼ਰ ਹੋਏਗੀ ਤੁਹਾਡੇ ਨਾਲ। ਸੋ ਤੁਸੀਂ ਆਉਣਾ ਹੈਗਾ ਸ਼ਨੀਵਾਰ, ਸੈਟਰਡੇ ਆਪਣੇ ਕੈਲੰਡਰ ਦੇ ਉੱਤੇ ਮਾਰਕ ਕਰ ਲਓ, ਸੈਟਰਡੇ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਬ੍ਰੈਮਲੀ ਔਰ ਸੈਂਡਲਵੁੱਡ ਦੀ ਇੰਟਰਸੈਕਸ਼ਨ ਦੇ ਉੱਤੇ ਚਲੋ ਫਰੈਸ਼ਕੋ 11 ਨਵੰਬਰ। ਫਿਰ ਦੁਬਾਰਾ ਦੱਸ ਦਈਏ, ਸੈਟਰਡੇ ਸ਼ਨੀਵਾਰ 11 ਨਵੰਬਰ, ਸੈਟਰਡੇ 11 ਨਵੰਬਰ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਚਲੋ ਫਰੈਸ਼ਕੋ ਤੁਸੀਂ ਆਓ ਬ੍ਰੈਮਲੀ ਔਰ ਸੈਂਡਲਵੁੱਡ ਦੀ ਇੰਟਰਸੈਕਸ਼ਨ ਦੇ ਉੱਤੇ। ਵਾਈ ਮੀਡੀਆ ਦੀ ਟੀਮ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਔਰ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਜੀ, ਸਾਡੇ ਨਾਲ ਇਸ ਵੇਲੇ, ਹਾਂਜੀ ਤਾਰਿਕ ਜੀ ਤੁਹਾਡੀ ਕਾਲ ਵੀ ਲੈਂਦੇ ਹਾਂ, ਔਰ ਅਨਿਲ ਜੀ ਤੁਸੀਂ ਵੀ ਹੋਲਡ ਕਰ ਲਓ, ਮਨਸੂਰ ਚੀਮਾ ਜੀ ਤੁਸੀਂ ਆਉਂਦੇ ਰਹੋ, ਵੈਲਕਮ ਸਰ, ਕੀ ਹਾਲ ਹੈ, ਠੀਕ ਹੈ ਜੀ, ਪੈਰੀ ਪਹਿਨਾ ਵੀਰ ਜੀ?
ਸਤਿ ਸ਼੍ਰੀ ਅਕਾਲ ਜੀ, ਜਦਵੀਰ ਜੀ ਕੀ ਹਾਲ ਚਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ ਜੀ, ਮਿਹਰਬਾਨੀ, ਤੁਸੀਂ ਦੱਸੋ ਸਭ ਠੀਕ ਹੈ?
ਸਭ ਵਧੀਆ ਫਸਲਾਂ। ਜਦਵੀਰ ਜੀ, ਆ ਜਿਹੜਾ ਆਪਣਾ ਬ੍ਰਹਮਣੀ ਸੈਂਟਰ ਦੇ ਵਿੱਚ ਦਿਨ ਦਿਹਾੜੇ ਆ ਚੋਰੀ ਹੋਈ ਆ, ਤੋੜਿਆ ਨੇ, ਡਾਕਾ ਮਾਰਿਆ ਨੇ, ਇਹਦਾ ਕੀ ਕਿੱਥੋਂ ਤੱਕ ਕੰਮ ਜਾਣਾ ਹੈ?
ਦੇਖ ਲੋ ਜੀ, ਅਸੀਂ ਤੇ ਆਪ ਇਹੀ ਕਹਿ ਰਹੇ ਹਾਂ, ਹੁਣ ਕੁਛ ਨਾ ਕੁਛ ਤੇ ਸਾਨੂੰ ਐਕਸ਼ਨ ਕਰਨਾ ਪਏਗਾ। ਇਹ ਰੋਜ਼ਾਨਾ ਹੀ ਕੋਈ ਨਾ ਕੋਈ ਐਸੀ ਖਬਰ ਜਿਹੜੀ ਇੱਥੇ ਆ ਜਾਂਦੀ ਹੈ, ਔਰ ਅਸੀਂ ਖੁਦ ਹੈਰਾਨ ਹੈ ਕਿ
ਦਿਨ ਦਿਹਾੜੇ ਵੇਖ ਲਵੋ, ਮਾਲ ਮੰਗ ਚੱਲ ਰਿਹਾ, ਮਾਲ ਖੁੱਲਾ ਹੈ ਸਾਰਾ।
ਜੀ ਜੀ ਜੀ,
ਬੰਦੇ ਵੀ ਨੱਸ ਗਏ ਨੇ, ਪੁਲਿਸ ਦਾ ਪੁਲਿਸ ਸਟੇਸ਼ਨ ਵੀ ਨਾਲ ਹੀ ਹੈ
ਨਾਲ, ਬਿਲਕੁਲ ਬ੍ਰੈਮਲੀ ਸਿਟੀ ਸੈਂਟਰ ਦੇ ਬਿਲਕੁਲ ਸਾਹਮਣੇ ਅਸੀਂ ਜਾਣਦੇ ਹਾਂ, ਵੱਡਾ ਪੁਲਿਸ ਸਟੇਸ਼ਨ ਹੈ, ਇੱਕ ਬੰਦਾ ਜ਼ਰੂਰ ਗ੍ਰਿਫਤਾਰ ਹੋ ਗਿਆ, ਬਾਕੀ ਦੋ ਦੀ ਪੁਲਿਸ ਇਸ ਵੇਲੇ ਤਲਾਸ਼ ਕਰ ਰਹੀ ਹੈ, ਤੇ ਅਸੀਂ ਤੁਹਾਨੂੰ ਇਹਦੇ ਤੇ ਅਪਡੇਟ ਜ਼ਰੂਰ ਦਿੰਦੇ ਰਹਾਂਗੇ। ਮੈਂ ਬਾਕੀ ਬੇਨਤੀ, ਤੁਸੀਂ ਆਏ ਹੋ ਤਾਂ ਇੱਕ ਬੇਨਤੀ ਮੈਂ ਹੋਰ ਕਰ ਦਿੰਦਾ, ਸਾਨੂੰ ਯਾਰਡ ਦੀ ਜਾਣਕਾਰੀ ਜ਼ਰੂਰ ਦਿੰਦੇ ਜਾਓ।
ਹਾਂਜੀ, ਆਪਣਾ ਜਦ ਵੀ ਜੀ ਡਿਕਸਨ ਰੋਡ ਦੇ ਉੱਤੇ ਯਾਰਡ ਹੈ, 24 ਆਵਰ ਸਕਿਉਰਿਟੀ ਜੇ 7 ਦੇ ਪੱਕਾ ਯਾਰਡ ਜੇ, ਆਪਣਾ ਸਾਰੇ ਹਾਈਵੇ ਬਿਲਕੁਲ ਇੱਕ ਇੱਕ ਦੋ ਦੋ ਮਿੰਟ ਦੀ ਡਰਾਈਵ ਤੇ ਜੇ 401, 409, 427 ਹਾਈਵੇ 27 ਸਾਰੇ ਇੱਕ ਤੋਂ ਦੋ ਮਿੰਟ ਦੀ ਡਰਾਈਵ ਦੇ ਤੇ, ਤੇ ਕਿਸੇ ਨੂੰ ਵੀ ਇਹ ਪਰਮਿਸ਼ਨ ਚਾਹੀਦੀ ਹੋਵੇ ਟਰੈਕਟਰ ਟ੍ਰੇਲੇ ਦੀ, ਟ੍ਰੇਲਿਆਂ ਦੀ ਅਵੇਲੇਬਲ ਹੈ ਇਸ ਟਾਈਮ, ਤੇ ਮੇਰਾ ਫੋਨ ਨੰਬਰ ਜੇ 647-887-1442 647-887-1442 ਜਦਵੀਰ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਮਨਸੂਰ ਜੀ ਮਾਜੀ। ਔਰ ਇਸ ਮੌਕੇ ਤੇ ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਸੌਰਵ ਰਤਨ ਜੀ ਦਾ। ਸੌਰਵ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ?
ਤੁਹਾਡੀ ਪੂਰੀ ਟੀਮ ਨੂੰ ਮੇਰੇ ਵੱਲੋਂ ਅਗਾਓ ਹੈਪੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ, ਤੇ ਸਾਰੇ ਲਿਸਨਰਸ ਨੂੰ ਵੀ, ਔਰ ਪਰਮਾਤਮਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ, ਖੇੜੇ, ਸਿਹਤ ਔਰ ਤਰੱਕੀਆਂ ਲੈ ਕੇ ਆਵੇ।
ਠੀਕ ਹੈ ਜੀ, ਥੈਂਕ ਯੂ ਜੀ, ਤੁਹਾਨੂੰ ਵੀ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਸੌਰਵ ਰਤਨ ਜੀ, ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਮੈਂ ਇੱਥੇ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜਿਹੜੀ ਸਾਡੀ ਇਸ ਵੇਲੇ ਕੈਨੇਡਾ ਦੀ ਇਕੋਨਮੀ ਹੈ ਉਹ ਕਿੱਦਾਂ ਚੱਲ ਰਹੀ ਹੈ, ਕੀ ਅਸੀਂ ਵਧੀਆ ਕਰ ਰਹੇ ਹਾਂ, ਨਹੀਂ ਕਰ ਰਹੇ, ਔਰ ਪਿਛਲੇ 5 ਮਹੀਨੇ ਤੱਕ ਕੋਈ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਸਾਨੂੰ ਨਜ਼ਰ ਆ ਰਹੇ, ਹੁਣ ਕੀ ਹਾਲਾਤ ਨੇ ਔਰ ਅੱਗੇ ਕਿਸ ਤਰ੍ਹਾਂ ਸਿਚੁਏਸ਼ਨ ਇੰਪਰੂਵ ਹੋਏਗੀ, ਨਹੀਂ ਹੋਏਗੀ, ਇਹਦੇ ਬਾਰੇ ਜ਼ਰਾ ਜਾਣਕਾਰੀ ਦਿਓ।
ਦੇਖੋ ਕੈਨੇਡਾ ਦੇ ਵਿੱਚ ਜਿਹੜੀ ਜੀ ਡੀ ਪੀ ਗਰੋਥ ਹੈਗੀ ਹੈ ਯੁੱਧਵੀਰ ਜੀ, ਦਾ ਮੰਥ ਆਫ ਆਗਸਟ ਐਂਡ ਸਪਟੰਬਰ ਉਹਨੇ ਇੱਕ ਰੀਗਨਾਈਟ ਕਰ ਦਿੱਤਾ ਹੈਗਾ ਉਸ ਗੱਲਬਾਤ ਨੂੰ ਕਿ ਕੀ ਕੈਨੇਡਾ ਰਿਸੈਸ਼ਨ ਵੱਲ ਨੂੰ ਵੱਧ ਰਿਹਾ ਜਾਂ ਨਹੀਂ ਵੱਧ ਰਿਹਾ। ਰਿਸੈਸ਼ਨ ਦਾ ਮਤਲਬ ਜਿਹੜਾ ਹੈਗਾ ਉਹ ਕੋਈ ਇਹ ਨਹੀਂ ਹੈਗਾ ਕਿ ਸਭ ਕੁਝ ਖਤਮ ਹੋ ਜਾਣਾ, ਪਹਿਲਾਂ ਮੈਂ ਲਿਸਨਰਸ ਨੂੰ ਇਹ ਗੱਲ ਕਹਿਣਾ। ਤੋ ਇਟ ਇਜ਼ ਪੁਆਇੰਟਿੰਗ ਟੂਵਰਡ ਟੈਕਨੀਕਲ ਰਿਸੈਸ਼ਨ, ਭਾਵ ਕਿ ਜਦੋਂ ਜਿਹੜੀ ਹੈਗੀ ਹੈ ਗਰੋਸ ਡੋਮੈਸਟਿਕ ਪ੍ਰੋਡਕਟ ਜਿਹੜੀ ਹੈਗੀ ਉਹ ਨੈਗੇਟਿਵ ਹੋ ਜਾਂਦੀ ਹੈ, ਮੀਨਸ ਕਿ ਕੰਜ਼ਮਪਸ਼ਨ ਜਿਹੜੀ ਹੈਗੀ ਹੈ ਉਹ ਲੋਅਸਟ ਲੈਵਲ ਤੇ ਆ ਜਾਂਦੀ ਹੈ, ਇਟਸ ਨੋਟ ਸਪੋਰਟਿੰਗ ਇਕਨੋਮਿਕ ਐਕਟੀਵਿਟੀ ਇਨ ਦਾ ਕੰਟਰੀ। ਔਰ ਨਾਲ ਦੀ ਨਾਲ ਜਿਹੜੀ ਲੇਬਰ ਮਾਰਕੀਟ ਹੈਗੀ ਹੈ ਕੈਨੇਡਾ ਦੀ, ਉਹ ਬੇਸਿਕਲੀ ਅਕਤੂਬਰ ਦੇ ਵਿੱਚ ਜੋਬਸ ਤਾਂ ਐਡ ਹੋਈਆਂ ਨੇ, ਬਟ ਇਟ ਇਜ਼ ਨੋਟ ਇਨਫ ਟੂ ਕੀਪ ਪੇਸ ਵਿਦ ਦਾ ਲੇਬਰ ਦੀ ਜਿਹੜੀ ਫੋਰਸ ਗਰੋਥ ਹੈਗੀ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ ਕਰਕੇ ਅਨਇੰਪਲੋਇਮੈਂਟ ਰੇਟ ਹਾਈ ਹੋਇਆ, ਭਾਵ ਕਿ ਜਿਹੜੀਆਂ ਪਾਰਟ ਟਾਈਮ ਜੋਬਸ ਨੇ ਉਹ ਵਧੀਆਂ ਨੇ, ਫੁੱਲ ਟਾਈਮ ਜੋਬਸ ਘਟੀਆਂ ਨੇ, ਔਰ ਮੈਨੂਫੈਕਚਰਿੰਗ ਸੈਕਟਰ ਖਾਸ ਕਰਕੇ ਜੋਬ ਸ਼ੈਡ ਕਰ ਰਿਹਾ, ਜਿਵੇਂ ਹੁਣ ਕੈਨੇਡੀਅਨ ਟਾਇਰ ਨੇ ਵੀ ਅਨਾਊਂਸ ਕੀਤਾ ਹੈਗਾ ਕਿ ਉਹ ਵੀ ਲੇਬਰ ਫੋਰਸ ਰਿਡਿਊਸ ਕਰ ਰਹੇ ਨੇ। ਇਹਦੇ ਕਈ ਕਾਰਨ ਨੇ, ਇਹਦੇ ਵਿੱਚ ਪਹਿਲਾ ਕਾਰਨ ਮੈਂ ਇਹ ਦੱਸ ਸਕਦਾ ਹੈਗਾ ਕਿ ਮੋਸਟ ਆਫ ਦਾ ਕੰਪਨੀਜ਼ ਆਲਵੇਜ਼ ਲੁੱਕ ਫਾਰਵਰਡ ਟੂ ਦੇਅਰ ਜਿਹੜੀ ਕੁਆਰਟਰਲੀ ਅਰਨਿੰਗ ਉਹਨਾਂ ਦੀ ਰਿਪੋਰਟ ਹੁੰਦੀ ਹੈ, ਸੋ ਉਹ ਅਗਾਊਂ ਸਟੈਪ ਲੈਣਾ ਸ਼ੁਰੂ ਕਰ ਦਿੰਦੇ ਨੇ, ਚਾਹੇ ਉਹ ਬੈਂਕਸ ਨੇ, ਚਾਹੇ ਉਹ ਮੈਨੂਫੈਕਚਰਿੰਗ ਕੰਪਨੀਜ਼ ਨੇ, ਚਾਹੇ ਉਹ ਡਿਸਟ੍ਰੀਬਿਊਸ਼ਨ ਹੈ, ਰੀਟੇਲ ਹੈ, ਕਿ ਆਉਣ ਵਾਲੇ ਦਿਨਾਂ ਦੀ ਜਿਹੜੀ ਸੌਫਟਨੈਸ ਹੈਗੀ ਹੈ ਉਹਦੀ ਪ੍ਰੈਪਰੇਸ਼ਨ ਦੇ ਆਧਾਰ ਤੇ ਉਹ ਆਪਣੇ ਜਿਹੜੇ ਹੈਗੇ ਨੇ ਆਈ ਵੁੱਡ ਸੇ ਕੋਸਟ ਕਟਿੰਗ ਮੈਜਰ ਜਿਹੜੇ ਹੈਗੇ ਨੇ ਸਟਾਰਟ ਕਰ ਦਿੰਦੇ ਹੈਗੇ ਨੇ। ਔਰ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਹੈ ਸਾਨੂੰ ਇੱਥੇ ਦੇਖਣ ਨੂੰ ਵੀ ਮਿਲ ਰਹੀ ਹੈ, ਇਹ ਸਿਰਫ ਇੱਥੇ ਨਹੀਂ ਹੈ, US ਦੇ ਵਿੱਚ ਵੀ ਹੈ, US ਦੇ ਵਿੱਚ ਕੰਟੀਨਿਊਸਲੀ ਜਿਹੜੀ ਹੈਗੀ ਹੈ ਆਪਣਾ ਜਿਹੜੀ ਇੰਪਲੋਇਮੈਂਟ ਜਿਹੜੀ ਹੈਗੀ ਉਹਨੂੰ ਕੱਟ ਸ਼ਾਰਟ ਕੀਤਾ ਜਾ ਰਿਹਾ ਹੈਗਾ, ਕਿਉਂਕਿ ਬੈਂਕ ਆਫ ਕੈਨੇਡਾ ਦਾ ਇਹ ਮੰਨਣਾ ਹੈਗਾ ਕਿ ਜਿਹੜਾ ਉਹਨਾਂ ਦਾ ਸਿੱਧੇ ਤੌਰ ਤੇ ਜਿਹੜਾ ਅਸਰ ਪਏਗਾ ਇੰਟਰਸਟ ਰੇਟ ਦੇ ਵਾਧੇ ਨਾਲ ਉਹ ਇਕਾਨਮੀ ਨੂੰ ਸਲੋ ਡਾਊਨ ਕਰਨ ਦੇ ਵਿੱਚ ਪਏਗਾ, ਜਿਹਦੇ ਵਿੱਚ ਇੰਪਲੋਇਮੈਂਟ ਸੈਕਟਰ ਦਾ ਜਿਹੜਾ ਵਾਧਾ ਹੈ, ਲੇਬਰ ਵੇਜ ਗਰੋਥ ਜਿਹੜੀ ਹੈਗੀ ਹੈ ਹਜੇ ਕੰਟੀਨਿਊਸ ਹੈ। ਹਜੇ ਅਗਰ ਮੈਂ ਕਹਾਂ ਕਿ ਵੇਜ ਗਰੋਥ ਜਿਹੜੀ ਹੈਗੀ ਆ ਉਹ ਇਨਲਾਈਨ ਆ ਗਈ ਆ, ਨਹੀਂ, ਕਿਉਂਕਿ ਇਮੀਗ੍ਰੇਸ਼ਨ ਬੜੀ ਸਟਰੋਂਗ ਰਹੀ ਹੈਗੀ ਆ। ਅਗਰ ਆਪਾਂ ਪਿਛਲੇ 12 ਮਹੀਨਿਆਂ ਦੀ ਗੱਲ ਕਰੀਏ ਤਾਂ ਕੈਨੇਡਾ ਨੇ ਤਕਰੀਬਨ 1 ਮਿਲੀਅਨ ਦੇ ਕਰੀਬ ਜਿਹੜੇ ਹੈਗੇ ਲੋਕ ਐਡ ਕੀਤੇ ਨੇ, ਵਿਚ ਡੈਫੀਨੇਟਲੀ ਪ੍ਰੋਵਾਈਡਡ ਐਨ ਇੰਪਲਸ ਟੂ ਹਾਇਰਿੰਗ ਐਂਡ ਸਪੈਂਡਿੰਗ। ਔਰ ਕੈਨੇਡੀਅਨ ਗਵਰਨਮੈਂਟ ਨੇ ਜਿਹੜਾ ਨਵਾਂ ਟਾਰਗੇਟ ਦਿੱਤਾ ਹੈ 485,000 ਤੇ 500,000 ਤੇ ਅਨਦਰ 500,000 ਪੀਪਲ ਜਿਹੜੇ ਉਹਨਾਂ ਨੇ ਜਿਹੜੇ ਹੈਗੇ ਨੇ 2024-25 ਤੇ 26 ਦੇ ਵਿੱਚ ਆਉਣੇ ਨੇ। ਇਹ ਟਾਰਗੇਟ ਤੇ ਸੁਜੈਸਟ ਕਰਦੇ ਹੈਗੇ ਕਿ ਪਾਪੂਲੇਸ਼ਨ ਗੇਨ ਜਿਹੜਾ ਹੈਗਾ ਵਿਲ ਰਿਮੇਨ ਡਿਊਰੇਬਲ, ਐਡਿੰਗ ਅਪਵਰਡ ਪ੍ਰੈਸ਼ਰ ਟੂ ਦਾ ਲੇਬਰ ਫੋਰਸ ਗਰੋਥ, ਕਿਉਂਕਿ ਇੰਪਲਾਇਮੈਂਟ ਕੰਟੀਨਿਊ ਟੂ ਬੀ ਮੋਡਰੇਟ ਜਿਹੜੀ ਹੈਗੀ ਹੈ, ਰਹਿਣ ਦੀ ਸੰਭਾਵਨਾ ਜਿਹੜੀ ਹੈਗੀ ਹੈ ਬਣੀ ਹੋਈ ਹੈ। ਔਰ ਬੈਂਕ ਆਫ ਕੈਨੇਡਾ ਦਾ ਜਿਹੜਾ ਮਿਸ਼ਨ ਹੈਗਾ ਕਿ ਇਨਫਲੇਸ਼ਨ ਨੂੰ ਬੈਕ ਟੂ 2% ਪੁਆਇੰਟ ਲੈ ਕੇ ਆਉਣਾ, ਉਹਦੇ ਵਿੱਚ ਜੀਓ ਪੋਲੀਟੀਕਲ ਰਿਸਕ ਜਿਹੜਾ ਹੈਗਾ ਖਾਸ ਕਰਕੇ ਉਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਂਦਾ। ਇਸੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਆਇਲ ਫਿਊਚਰਸ ਇਮੀਡੀਏਟਲੀ ਸਪਾਈਕ ਕੀਤੇ ਜਦੋਂ ਲੜਾਈ ਸ਼ੁਰੂ ਹੋਈ, ਡੀਜ਼ਲ ਦੀਆਂ ਪ੍ਰਾਈਸਿਸ ਹਜੇ ਵੀ ਹਾਈ ਹੈਗੀ ਆ, ਕਿਉਂਕਿ ਡੀਜ਼ਲ ਦੇ ਵਿੱਚ ਹਜੇ ਸਪੈਕੂਲੇਟਿਵ ਟ੍ਰੇਡਿੰਗ ਚੱਲ ਰਹੀ ਹੈ। ਪਰ ਮੈਂ ਦੱਸਣਾ ਚਾਹੁੰਦਾ ਹੈਗਾ ਕਿ ਆਪਣੇ ਖਾਸ ਕਰਕੇ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਜਿਹੜੇ ਵੀਕ ਪ੍ਰੋਗਰਾਮ ਸੁਣਦੇ ਨੇ ਕਿ ਆਉਂਦੇ ਜਨਵਰੀ ਦੇ ਵਿੱਚ, ਸੋ ਮੰਥ ਐਂਡ ਏ ਹਾਫ, ਯੂ ਵਿਲ ਸੀ ਈਜ਼ਿੰਗ ਡਾਊਨ ਪਰਟੀਕੁਲਰਲੀ ਇਨ ਦੈਟ ਆਲਸੋ, ਕਿਉਂਕਿ ਟਰਾਂਸਪੋਰਟੇਸ਼ਨ ਸੈਕਟਰ ਇਸ ਵੇਲੇ ਇੱਕ ਡੀਪ ਰਿਸੈਸ਼ਨ ਦਾ ਸ਼ਿਕਾਰ ਹੈ, ਕਿਉਂਕਿ ਢੋਆ ਢੁਆਈ ਘਟੀ ਹੋਈ ਹੈ। ਇਹ ਸਿਰਫ ਟਰੈਕਿੰਗ ਦੀ ਨਹੀਂ ਮੈਂ ਗੱਲ ਕਰਾਂਗਾ, ਈਵਨ ਜਿਹੜੀ ਰੇਲ ਰੋਡ ਜਿਹੜੀ ਹੈਗੀ ਹੈ, ਟਰਾਂਸਪੋਰਟੇਸ਼ਨ ਹੈ ਗੁੱਡਸ ਦੀ, ਉਹ ਵੀ ਘਟੀ ਹੈ, ਜਿਹਦੇ ਕਰਕੇ ਸੀ ਐਨ ਤੇ ਸੀ ਪੀ ਦੇ ਵੀ ਜਿਹੜੇ ਹੈਗੇ ਨੇ ਉਹ ਪ੍ਰੋਫਿਟਸ ਘਟੇ ਨੇ, ਉਹਨਾਂ ਦੀ ਰੈਵਨਿਊਸ ਘਟੇ ਨੇ। ਔਰ ਬੈਂਕ ਆਫ ਕੈਨੇਡਾ ਦਾ ਮੈਂ ਦੱਸ ਦਵਾਂ ਕਿ ਡਿਸੀਜ਼ਨ ਹਜੇ 5% ਦੇ ਉੱਪਰ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਰਹੇਗਾ। ਯੁੱਧਵੀਰ ਜੀ, ਇਹ ਇਹ ਆਸ਼ਾ ਕੀਤੀ ਜਾ ਰਹੀ ਹੈ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੂਨ ਜੁਲਾਈ ਦੇ ਮਿਡ ਚ ਜਾਂਦੇ ਜਾਂਦੇ ਸਾਲ ਦੇ ਆਪਾਂ ਇੰਟਰਸਟ ਰੇਟ ਘਟਣਗੇ। ਕਾਰਨ ਕੀ ਹੈ ਕਿ ਇਹ ਸਲੋ ਡਾਊਨ ਫਰਦਰ ਸਟਰੋਂਗਰ ਹੋਏਗਾ, ਜਿਹਦੇ ਕਰਕੇ ਇਨਫਲੇਸ਼ਨ ਜਿਹੜਾ ਹੈਗਾ ਮੋਰ ਇਨ ਲਾਈਨ ਹੋਏਗਾ। ਯਾਦ ਰੱਖੋ ਕਿ ਅਸੀਂ ਅਗਰ ਆਪਾਂ ਗੱਲ ਕਰੀਏ ਰੈਸਟ ਆਫ ਵਰਲਡ ਕੈਨੇਡਾ ਦੀ ਇੰਟਰਸਟ ਰੇਟ ਦੇ ਹਿਸਾਬ ਨਾਲ, ਤਾਂ ਫੈਡਰਲ US ਦਾ ਜਿਹੜਾ ਰੇਟ ਹੈਗਾ ਉਹ 5.25 ਤੋਂ 5.5 ਦੀ ਟਾਰਗੇਟ ਰੇਂਜ 'ਚ ਹੈ। ਆਪਾਂ ਓਵਰਨਾਈਟ ਰੇਟ 5% ਤੇ ਬੈਠੇ ਹਾਂ। ਯੂਰਪੀਅਨ ਸੈਂਟਰਲ ਬੈਂਕ ਦਾ ਜਿਹੜਾ ਰੀਫਾਈਨੈਂਸ ਰੇਟ ਹੈ ਉਹ 4.5% ਹੈ। ਬੈਂਕ ਆਫ ਕੈਨੇਡਾ ਦਾ ਰੈਪੋ ਰੇਟ 5.25% ਹੈ ਤੇ ਬੈਂਕ ਆਫ ਜਪੈਨ ਜਿਹੜਾ ਹੈਗਾ ਉਹ -0.10%। ਮੀਨਸ ਕਿ ਜਪੈਨ ਇੱਕ ਐਸੀ ਇਕਾਨਮੀ ਹੈ ਜਿਹਨੂੰ ਮੈਂ ਕਹਾਂਗੇ ਕਿ 1985 ਤੋਂ ਬਾਅਦ ਪਰਟੀਕੁਲਰਲੀ ਆ ਪਿਛਲੇ 3 ਸਾਲਾਂ ਦੇ ਵਿੱਚ ਜਿਹੜੀ ਰਿਜ਼ਿਲੀਅੰਸ ਗਰੋਥ ਤੇ ਅਪਵਰਡਨੈਸ ਦੇਖਣ ਨੂੰ ਮਿਲੀ ਹੈਗੀ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਅਚੰਭਾ ਸਾਬਿਤ ਹੋਇਆ ਹੈ, ਈਵਨ ਫਾਰ ਇਕਨੋਮਿਕ ਪੰਡਿਟਸ ਆਲਸੋ। ਇਮਰਜਿੰਗ ਮਾਰਕੀਟਸ ਦੇ ਵਿੱਚ ਸਟਰੈਂਥ ਹੈਗੀ ਹੈ, ਜਿਹੜੀ ਜਿਹੜੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਗਲੋਬਲ ਇਕਾਨਮੀ ਜਾਂ ਗਲੋਬਲ ਆਸਪੈਕਟ ਜਿਹੜੇ ਹੈਗੇ ਨੇ ਉਹ ਕੈਨੇਡਾ ਨੂੰ ਇੰਪੈਕਟ ਨਹੀਂ ਕਰਨਗੇ, ਲੇਕਿਨ ਓਵਰਆਲ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਕਾਫੀ ਚੀਜ਼ਾਂ ਦੇ ਵਿੱਚ ਪੋਜ਼ਿਟਿਵਿਟੀ ਸਾਰੀ ਜਿਹੜੀ ਹੈਗੀ ਸਾਨੂੰ ਦੇਖਣ ਨੂੰ ਮਿਲਣੀ ਸ਼ੁਰੂ ਹੋ ਜਾਏਗੀ ਬਾਏ ਦਾ ਮਿਡ ਆਫ ਨੈਕਸਟ ਈਅਰ। ਬਟ ਅਗੇਨ ਜਿਵੇਂ ਮਿਸ ਰੋਜਰਸ ਨੇ ਗੱਲ ਕਹੀ ਹੈਗੀ ਹੈ ਕਿ ਕੈਨੇਡੀਅਨਸ ਨੂੰ ਹਾਈ ਇੰਟਰਸਟ ਰੇਟ ਦੇਣ ਦੀ ਆਦਤ ਪਾਉਣੀ ਪਏਗੀ। ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ, ਆਪਾਂ ਇਹ ਡਿਸਕਸ ਵੀ ਕੀਤਾ ਸੀ ਈਵਨ ਇਨ ਪਰਸਨ ਆਲਸੋ ਕਿ ਕੈਨੇਡੀਅਨਸ ਨੂੰ ਜਿਹੜਾ ਹੈਗਾ ਇਹ 1% ਜਾਂ 0% ਜਾਂ 2% ਵਿਆਜ ਤੋਂ ਬਾਹਰ ਨਿਕਲਣਾ ਪਏਗਾ। ਔਰ ਆਉਣ ਵਾਲੇ 2 ਸਾਲਾਂ ਦੇ ਵਿੱਚ ਓਵਰ 22 ਲੱਖ ਦੇ ਕਰੀਬ ਮੇਰਾ ਖਿਆਲ ਹੈ ਮੌਰਗੇਜਿਸ ਰਿਨਿਊ ਹੋਣੀਆਂ ਹੈਗੀਆਂ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੋਣਾ। ਸੋ ਇਹ ਜਿਹੜਾ ਅਪਵਰਡ ਪ੍ਰੈਸ਼ਰ ਹੈਗਾ ਔਨ ਪੀਪਲ ਪਾਕਿਟ ਇਹ ਕੰਟੀਨਿਊ ਰਹੇਗਾ। ਸੋ 3 ਚੀਜ਼ਾਂ ਦਾ ਧਿਆਨ ਦਿਓ ਹਮੇਸ਼ਾ ਕਿ ਬਜਟਿੰਗ ਜਿਹੜੀ ਹੈਗੀ ਹੈ ਉਹ ਬੜੀ ਇੰਪੋਰਟੈਂਟ ਹੈ। ਆਪਣੀ ਜਿਹੜੀ ਫੈਮਿਲੀ ਲਾਈਫ ਜਿਹੜੀ ਤੁਹਾਡੀ ਹੈਗੀ ਹੈ ਜਾਂ ਫਾਈਨੈਂਸ਼ੀਅਲ ਆਪਾਂ ਬੈਲੈਂਸ ਸ਼ੀਟ ਗੱਲ ਕਰੀਏ ਫੈਮਿਲੀ ਦੀ, ਬਜਟਿੰਗ ਨੂੰ ਹਮੇਸ਼ਾ ਮੁੱਖ ਤੌਰ ਤੇ ਅੱਗੇ ਰੱਖੋ। ਇਹ ਗੱਲ ਯਾਦ ਰੱਖੋ ਕਿ ਇਨਵੈਸਟਮੈਂਟ ਜਿਹੜੀ ਹੈਗੀ ਹੈ ਇਹ ਤੁਹਾਡੀ ਬਿਹਤਰੀ ਤੇ ਬੜੋਤਰੀ ਲਈ ਹੈ, ਇਹ ਤੁਹਾਡੀ ਪੀਸ ਆਫ ਮਾਈਂਡ ਨੂੰ ਖਰਾਬ ਨਾ ਕਰੇ ਡਿਊ ਟੂ ਐਕਸੈਸਿਵ ਲੈਵਰੇਜ, ਭਾਵ ਕਿ ਬੋਰੋਡ ਮਨੀ ਤੇ ਸਮ ਅਮਾਊਂਟ ਆਫ ਯੂਰ ਓਨ ਮਨੀ ਦਾ ਜਿਹੜਾ ਤਾਲਮੇਲ ਹੈ ਇਹਨੂੰ ਨਜ਼ਰਅੰਦਾਜ਼ ਨਾ ਕਰੋ। ਕਿਉਂ? ਕਿਉਂਕਿ ਇਨਵੈਸਟਮੈਂਟ ਡਜ਼ ਨਾਟ ਮੀਨ ਆਲਵੇਜ਼ ਟੂ ਬੋਰੋ ਮਨੀ, ਇਨਵੈਸਟਮੈਂਟ ਤੁਹਾਡੀ ਆਪਣੀ ਡਿਸਪੋਜ਼ੇਬਲ ਇਨਕਮ ਨਾਲ ਵੀ ਹੋਣੀ ਚਾਹੀਦੀ ਹੈ, ਭਾਵ ਕਿ ਸੇਵਿੰਗ ਨਾਲ। ਸੋ ਸੇਵਿੰਗ ਰੇਟ ਜੇ ਘੱਟ ਜਾਂਦੀਆਂ ਹੈ, ਡੈਟ ਤੁਹਾਡਾ ਵੱਧ ਜਾਂਦਾ ਹੈਗਾ, ਤੇ ਤੁਸੀਂ ਉਹਨੂੰ ਕੈਚਅਪ ਕਿਵੇਂ ਕਰਨਾ ਹੈਗਾ? ਸੋ ਜੇ ਤੁਸੀਂ ਉਹਨੂੰ ਕੈਚਅਪ ਨਹੀਂ ਕਰ ਪਾਓਗੇ ਤੇ ਤੁਹਾਡੀ ਸਿਹਤ ਦੇ ਉੱਪਰ ਉਹਦਾ ਅਸਰ ਪਏਗਾ, ਤੁਹਾਡੀ ਫੈਮਿਲੀ ਲਾਈਫ 'ਤੇ ਉਹਦਾ ਅਸਰ ਪਏਗਾ, ਤੁਹਾਡੀ ਇੰਪਲਾਇਮੈਂਟ ਦੇ ਉੱਪਰ ਉਹਦਾ ਅਸਰ ਪਏਗਾ। ਮੀਨਸ ਕਿ ਇੱਕ ਸੋਸ਼ਲ ਜਿਹੜਾ ਇੱਕ ਜਿਹੜਾ ਸਟਰਕਚਰ ਹੈਗਾ, ਫੈਬਰਿਕ ਹੈਗਾ, ਈਵਨ ਫਰੋਮ ਅ ਫੈਮਿਲੀ ਟੂ ਸਿਟੀ ਟੂ ਪ੍ਰੋਵਿੰਸ ਟੂ ਕੰਟਰੀ, ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਇਹ ਸਾਰਾ ਕੁਝ ਇੰਟਰਲਿੰਕਡ ਹੈ, ਇਹ ਐਵੇਂ ਨਹੀਂ ਹੈਗਾ ਕਿ ਆਪਣਾ ਜਿਹੜਾ ਹੈਗਾ ਕਈ ਜਗ੍ਹਾ ਤੋਂ ਕਰੋਸ਼ੀ ਦਾ ਸਵੈਟਰ ਬੁਣ ਲਿਆ, ਕਈ ਜਗ੍ਹਾ ਤੋਂ ਉਧੇੜ ਲਿਆ ਤੇ ਉਹ ਫਿਰ ਵੀ ਸਵੈਟਰ ਪਾਇਆ ਹੋਇਆ ਬਹੁਤ ਅੱਛਾ ਲੱਗੇਗਾ। ਨੋ 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 ਨੋ, ਯੂ ਹੈਵ ਟੂ ਮੇਕ ਸ਼ੋਰ ਕਿ ਕਲਰ ਕੰਬੀਨੇਸ਼ਨ, ਯੂ ਹੈਵ ਟੂ ਮੇਕ ਸ਼ੋਰ ਉਹਦੀ ਬੁਣਤੀ, ਯੂ ਹੈਵ ਟੂ ਮੇਕ ਸ਼ੋਰ ਉਹਦਾ ਸਟਰਕਚਰ, ਯੂ ਹੈਵ ਟੂ ਮੇਕ ਸ਼ੋਰ ਉਹਦੀ ਦਿੱਖ। ਸੋ ਕੁੱਲ ਮਿਲਾ ਕੇ ਹਰ ਚੀਜ਼ ਨੂੰ ਮਿਲਾ ਕੇ ਹੀ ਜਿਹੜੀ ਹੈਗੀ ਹੈ ਕਿ ਕੰਪਲੀਟਨੈਸ ਜਿਹੜੀ ਹੈਗੀ ਹੈ ਕਿਸੇ ਵੀ ਚੀਜ਼ ਕ੍ਰੀਏਟ ਹੁੰਦੀ ਹੈਗੀ ਹੈ। ਸੋ ਕੋਸ਼ਿਸ਼ ਕਰੋ ਕਿ ਬੈਕ ਟੂ ਬੇਸਿਕਸ ਆਉਣ ਦੀ। ਬੈਕ ਟੂ ਬੇਸਿਕਸ ਮੀਨਸ ਕਿ ਲਿਵਿੰਗ ਵਿਦ ਇਨ ਦਾ ਮੀਨਸ, ਹਾਂ ਲਾਈਫ ਸਟਾਈਲ ਦੀ ਪਰਿਭਾਸ਼ਾ ਨਹੀਂ ਮੈਂ ਇੱਥੇ ਸੈੱਟ ਕਰ ਸਕਦਾ, ਨਾ ਉਹ ਯੁੱਧਵਿਧੀ ਕਰ ਸਕਦੇ ਨੇ, ਨਾ ਹੀ ਉਹ ਸੈਂਟਰਲ ਬੈਂਕ ਆਪਣਾ ਕਰ ਸਕਦਾ। ਇਹ ਪਰਿਭਾਸ਼ਾ ਤਾਂ ਤੁਸੀਂ ਆਪ ਸੈੱਟ ਕਰਨੀ ਹੈ, ਲੇਕਿਨ ਵੈਲਿਊ ਐਡੀਸ਼ਨ ਜਿਹੜਾ ਹੈਗਾ ਲਾਈਫ ਦਾ ਉਹ ਤਾਂ ਹੀ ਹੋ ਪਾਏਗਾ ਜੇ ਤੁਹਾਡੇ ਐਕਸ਼ਨ ਜਿਹੜੇ ਹੈਗੇ ਨੇ ਉਹ ਜਸਟੀਫਾਈਡ ਰਹਿਣਗੇ ਇਨ ਰਿਸਪੋਂਸ ਟੂ ਦਾ ਚੇਂਜਿੰਗ ਇਨਵਾਇਰਮੈਂਟ। ਇਹ ਕਿਉਂ ਨਹੀਂ ਰਹਿ ਪਾਉਂਦੇ? ਕਿਉਂਕਿ ਜ਼ਿਆਦਾਤਰ ਲੋਕ ਐਸੇ ਖਰਚਿਆਂ ਦੇ ਵਿੱਚ ਬੱਝੇ ਹੁੰਦੇ ਨੇ ਜਿਹੜੇ ਖਰਚੇ ਇਮੀਡੀਏਟਲੀ ਰਿਵਰਸ ਨਹੀਂ ਕੀਤੇ ਜਾ ਸਕਦੇ, ਜਿਹਨਾਂ ਨੂੰ ਆਪਾਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਹਾਂ। ਔਰ ਮੋਰ ਓਵਰ ਜਿਹੜੇ ਨਾਨ ਪਰਫੋਰਮਿੰਗ ਐਕਸਪੈਂਡੀਚਰ ਹੁੰਦਾ, ਭਾਵ ਕਿ ਜਿਹਨੇ ਮੋਟੇ ਤੌਰ ਤੇ ਕੋਈ ਬਿਹਤਰੀ ਲੈ ਕੇ ਨਹੀਂ ਆਉਣੀ, ਜਿਹਨੂੰ ਆਪਾਂ ਕੰਜ਼ੰਪਸ਼ਨ ਡ੍ਰਿਵਨ ਕਹਿੰਦੇ ਹਾਂ, ਜਿਹਦੇ ਤੇ ਨਾਰਥ ਅਮਰੀਕਾ ਟਿਕਿਆ ਹੋਇਆ। ਇਹ ਸਾਨੂੰ ਮਜਬੂਰ ਕਰ ਦਿੰਦਾ ਹੈਗਾ ਕਿ ਜਿਹੜਾ ਸਟੈਪ ਬੈਕ ਹੈਗਾ ਉਹ ਬੜਾ ਟਫ ਹੈ। ਸੋ ਇਸ ਕਰਕੇ ਵਿਦ ਇਨ ਦਾ ਮੀਨ ਜਿਹੜਾ ਰਹਿਣਾ ਹੈਗਾ ਉਹ ਬੜਾ ਜ਼ਰੂਰੀ ਹੈਗਾ। ਆਲਵੇਜ ਥਿੰਕ ਟਵਾਈਸ ਬਿਫੋਰ ਯੂ ਸਪੈਂਡ ਔਨ ਬਿਗ ਟਿਕਟ ਆਈਟਮ, ਮੇਕ ਸ਼ੋਰ ਦੈਟ ਕਿ ਤੁਸੀਂ ਉਸ ਚੀਜ਼ ਨੂੰ ਜਸਟੀਫਾਈ ਕਰ ਸਕੋ, ਕਿਉਂਕਿ ਕਿਸੇ ਵੀ ਚੀਜ਼ ਦਾ ਜਿਹੜਾ ਇੰਪੈਕਟ ਹੈਗਾ ਉਹ ਆਉਣ ਵਾਲੇ 1, 3, 5, 7, 15, 20, 25 ਸਾਲ, ਭਾਵ ਕਿ ਤੁਸੀਂ ਇਹ ਮੇਕ ਸ਼ੋਰ ਕਰਨਾ ਹੈ ਕਿ ਤੁਸੀਂ ਡੈਟ ਤੋਂ ਰਿਟਾਇਰ ਹੋਣਾ। ਸਪੋਜ਼ ਕਰੋ ਕਿ ਤੁਹਾਡੀ ਅਗਰ ਮਿਲੀਅਨ ਡਾਲਰ ਦੀ ਮੌਰਗੇਜ ਹੈ ਤੇ ਰਿਟਾਇਰਮੈਂਟ 20 ਸਾਲ ਪਏ ਹੈਗੇ ਆ, ਤੇ ਤੁਸੀਂ ਉਹ ਮਿਲੀਅਨ ਡਾਲਰ ਦੀ ਮੌਰਗੇਜ ਜੇ ਲਾਣੀ ਹੈ ਤੇ ਉਹਨੂੰ ਡਿਵਾਈਡ ਕਰਕੇ ਦੇਖੋ ਤੁਸੀਂ ਉਹ ਕਿੰਨੇ ਸਾਲਾਂ 'ਚ ਲਾਭ ਪਾਓਗੇ, ਫਿਰ ਤੁਹਾਡੀ ਹੋਰ ਸੇਵਿੰਗ ਦਾ ਰੇਟ ਕੀ ਹੈ, ਰਿਟਾਇਰਮੈਂਟ ਦੇ ਪੈਸੇ ਕਿੱਥੇ ਨੇ, ਠੀਕ ਹੈ ਜੀ, ਬੱਚਿਆਂ ਦੀ ਸ਼ਾਦੀ ਹੈ, ਕੋਈ ਹੋਰ ਐਕਸਪੈਂਡੀਚਰ ਲਾਈਫ ਦੇ ਵਿੱਚ ਆਉਣੇ ਹੈਗੇ ਨੇ, ਗੱਡੀਆਂ ਖਰੀਦਣੀਆਂ, ਇਹ ਤਾਂ ਹੈ ਨਹੀਂ ਕਿ ਕੋਈ ਗੱਡੀ 20 ਸਾਲ ਚਲਾਈ ਜਾਣੀ ਹੈ। ਸੋ ਇਸ ਕਰਕੇ ਆਈ ਥਿੰਕ ਵਨ ਸ਼ੁੱਡ ਆਲਵੇਜ ਬੀ ਮੋਰ ਸੈਂਸਿਟਿਵ ਟੂਵਰਡ ਇਕਨੋਮਿਕਸ ਐਟ ਹੋਮ ਔਨ ਦਾ ਪੇਪਰ ਰਾਦਰ ਦੈਨ ਅਸੀਂ ਚੀਜ਼ਾਂ ਨੂੰ ਕ੍ਰਿਟੀਸਾਈਜ਼ ਕਰੀ ਜਾਈਏ। ਕਿਉਂ? ਕਿਉਂਕਿ ਕ੍ਰਿਟੀਸਿਜ਼ਮ ਜਿਹੜਾ ਹੈਗਾ ਉਹ ਇੱਕ ਪੋਜ਼ਿਟਿਵਿਟੀ ਲੈ ਕੇ ਨਹੀਂ ਆਉਂਦਾ। ਹਾਂ, ਅਗਰ ਅਸੀਂ ਸਟਰੋਂਗ ਹੈ ਤੇ ਸਾਡਾ ਦੇਸ਼ ਸਟਰੋਂਗ ਹੈ, ਦੇਸ਼ ਸਟਰੋਂਗ ਹੈ ਤੇ ਡੈਫੀਨੇਟਲੀ ਸਾਡਾ ਚਾਹੇ ਉਹ ਫੋਰਨ ਆਪਣੀ ਪਾਲਿਸੀ ਹੈ ਚਾਹੇ ਉਹ ਡੋਮੈਸਟਿਕ ਹੈ, ਇਹ ਚੀਜ਼ਾਂ ਸਹੀ ਰਹਿਣਗੀਆਂ। ਸੋ ਲੈਟਸ ਮੇਕ ਸ਼ੋਰ ਦੈਟ ਵੀ ਡੂ ਦਾ ਰਾਈਟ ਥਿੰਗ ਐਟ ਆਰ ਓਨ ਡੋਰ ਸਟੈਪ, ਐਂਡ ਦਿਸ ਇਜ਼ ਦਾ ਬੈਸਟ ਮੈਸੇਜ ਆਈ ਕੈਨ ਗੈਟ। ਜੀ ਜੀ ਦਵੀ ਜੀ,
ਮੈਂ ਇੱਥੇ ਜ਼ਰੂਰ ਇੱਕ ਵਾਰੀ ਜ਼ਿਕਰ ਕਰ ਦੇਵਾਂ ਕਿ ਤੁਸੀਂ ਸੌਰਵ ਰਤਨ ਜੀ ਨਾਲ ਸੰਪਰਕ ਕਰੋ, ਔਰ ਜਿਸ ਤਰ੍ਹਾਂ ਹੁਣੇ ਦੱਸ ਹੀ ਰਹੇ ਸੀ, ਬੜੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਮਿਲੇਗੀ ਜੇ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਸੋਚ ਰਹੇ ਹੋ, ਇਨਵੈਸਟਮੈਂਟ ਕਿਤੇ ਕਰਨ ਬਾਰੇ ਸੋਚ ਰਹੇ ਹੋ, ਇਨਵੈਸਟਮੈਂਟ ਕਰਨੀ ਹੈ, ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ, ਇੰਸ਼ੋਰੈਂਸ ਲੈਣੀ ਹੈ, ਸੋ ਕੰਪਲੀਟ ਫਾਈਨੈਂਸ਼ੀਅਲ ਪਲੈਨਰ ਨੇ ਸੌਰਵ ਰਤਨ ਜੀ। ਸੌਰਵ ਜੀ, ਮੈਂ ਦੱਸਣਾ ਚਾਹੁੰਦਾ ਹੈ ਕਿ ਜਦੋਂ ਲਾਸਟ ਵੀਕ ਤੁਸੀਂ ਚੈਨਲ ਵਾਈਜ਼ 'ਤੇ ਆਏ ਹੋ ਤਾਂ ਬਹੁਤ ਸਾਰਿਆਂ ਨੇ ਪਸੰਦ ਕੀਤਾ, ਸੋ ਬੇਨਤੀ ਤੁਹਾਨੂੰ ਇਹੀ ਕੀਤੀ ਜਾ ਰਹੀ ਹੈ ਕਿ ਤੁਸੀਂ ਚੈਨਲ ਵਾਈਜ਼ ਦੇ ਉੱਤੇ ਹੋਰ ਆਇਆ ਕਰੋ, ਜਾਣਕਾਰੀ ਤੁਹਾਡੀ ਬਹੁਤ ਵਧੀਆ, ਤੁਹਾਡੀ ਨੌਲੇਜ ਬਹੁਤ ਵਧੀਆ ਹੈ, ਤੁਹਾਡੀ ਇਕੋਨਮੀ ਅਤੇ ਫਾਈਨੈਂਸ਼ੀਅਲ ਇਸ਼ੂਜ਼ ਦੇ ਉੱਤੇ ਪਕੜ ਬਹੁਤ ਵਧੀਆ ਹੈ। ਸੋ ਅਸੀਂ ਆਪਣੇ ਲਿਸਨਰਸ ਨੂੰ, ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਬੇਨਤੀ ਕਰ ਰਹੇ ਹਾਂ ਸੌਰਵ ਰਤਨ ਜੀ ਨੂੰ, ਕਿਉਂਕਿ ਪਿਛਲੀ ਵਾਰ ਆਏ ਸੀ ਚੈਨਲ ਵਾਈਜ਼ 'ਤੇ ਬਹੁਤ ਕਾਲਸ ਵੀ ਆਈਆਂ, ਔਨ ਦੀ ਈਅਰ ਆਫ ਦੀ ਈਅਰ ਸਭ ਨੇ ਬੜਾ ਪਸੰਦ ਕੀਤਾ। ਸੋ ਸੌਰਵ ਜੀ, ਆਉਣ ਵਾਲੇ ਸਮੇਂ ਤੁਹਾਡੇ ਨਾਲ ਜਿਹੜੀ ਇਹ ਗੱਲ ਉਹ ਜਾਰੀ ਰਹੇਗੀ, ਮੈਂ ਚਾਹਾਂਗਾ ਕਿ ਆਪਣੀ ਸਰਵਿਸਿਸ ਬਾਰੇ ਵੀ ਜਾਣਕਾਰੀ ਦਿਓ ਔਰ ਫੋਨ ਨੰਬਰ ਵੀ ਇੱਕ ਵਾਰੀ ਫਿਰ ਦੁਬਾਰਾ ਦੋ ਦਿਓ।
ਡੈਫੀਨੇਟਲੀ ਯੁਜ਼ਵੀਰ ਜੀ, ਆਪਾਂ ਨੈਕਸਟ ਵੀਕ ਤੋਂ ਇੱਕ ਰੈਗੂਲਰ ਜਿਹੜਾ ਹੈਗਾ ਬਿਜ਼ਨਸ ਐਂਡ ਇਕੋਨਮੀ, ਜਿਹਦੇ ਵਿੱਚ ਆਮ ਜਨਤਾ ਦੇ ਉੱਪਰ ਉਹਦਾ ਕੀ ਅਸਰ ਪਏਗਾ ਔਰ ਕਿਵੇਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ, ਉਹ ਆਪਾਂ ਜਿਹੜਾ ਹੈਗਾ ਇੱਕ ਪ੍ਰੋਗਰਾਮ ਜ਼ਰੂਰ ਤੁਹਾਡੀ ਹੈਲਪ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ ਆਪਾਂ ਸਾਂਝਾ ਕਰਾਂਗੇ, ਪੇਸ਼ ਕਰਾਂਗੇ। ਔਰ ਜਿੱਥੋਂ ਤੱਕ ਸਾਡੀਆਂ ਸੇਵਾਵਾਂ ਦਾ ਸਵਾਲ ਹੈ, ਦੇਖੋ ਵੀ ਹੈਵ ਅ ਵੈਰੀ ਡਾਇਵਰਸ ਟੀਮ, ਅਸੀਂ ਕਾਰਪੋਰੇਟ ਟੈਕਸ ਪਲੈਨਿੰਗ, ਤੁਹਾਡੀ ਇਨਵੈਸਟਮੈਂਟ ਪਲੈਨਿੰਗ, ਆਪਣੇ ਤੁਹਾਡੇ ਜਿਹੜੇ ਹੈਗੇ ਬਿਜ਼ਨਸ ਦੇ ਖਾਸ ਕਰਕੇ ਇੰਪਲੋਈ ਬੈਨੀਫਿਟਸ ਹੋ ਗਏ, ਅਸੀਂ ਗਰੁੱਪ ਸੇਵਿੰਗਸ ਪਲਾਨ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹਾਂ, ਤੁਸੀਂ ਆਪਣੀ ਕੰਪਨੀ ਦੇ ਵਿੱਚ RRSP ਪਲਾਨ ਓਪਨ ਕਰਨਾ ਹੈਗਾ, ਜਾਂ ਤੁਸੀਂ ਆਪਣਾ ਐਗਜ਼ੈਕਟਿਵ ਕੰਪਨਸੇਸ਼ਨ ਅਰੇਂਜਮੈਂਟ ਕ੍ਰੀਏਟ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਸ਼ੇਅਰ ਹੋਲਡਰ ਜਿਹੜੇ ਹੈਗੇ ਬੈਨੀਫਿਟਸ ਉਹਨਾਂ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਸੋ ਇੱਕ ਬਹੁਤ ਡਾਇਵਰਸ ਫਾਈਨੈਂਸ਼ੀਅਲ ਪਲੈਨਿੰਗ ਦੀ ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ। ਹਾਂ, ਜਿਹੜਾ ਮੇਰਾ ਇੱਕ ਪਰਸਨਲ ਲੈਵਲ 'ਤੇ ਆਪਣਾ ਕੰਮ ਹੈਗਾ ਉਹਦੇ ਵਿੱਚ ਮੈਂ ਕਹਾਂਗਾ ਕਿ ਚਾਹੇ ਉਹ ਤੁਹਾਡੀ ਕਾਰਪੋਰੇਸ਼ਨ ਦੀ ਪਲੈਨਿੰਗ ਹੈਗੀ ਹੈ ਜਾਂ ਤੁਹਾਡੀ ਇੰਡੀਵਿਜੁਅਲ ਪਲੈਨਿੰਗ ਹੈ, ਫਰੋਮ ਮਨੀ ਟੂ ਸੇਵਿੰਗ ਟੈਕਸਿਸ ਟੂ ਪਾਸਿੰਗ ਦ ਲੈਗਸੀ ਟੂ ਦ ਨੈਕਸਟ ਜਨਰੇਸ਼ਨ, ਇਹਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ। ਵੀ ਡੂ ਨਾਟ ਡੂ ਥਿੰਗ ਇਨ ਆਈਸੋਲੇਸ਼ਨ, ਕਿਉਂਕਿ ਉਹ ਹੋ ਵੀ ਨਹੀਂ ਪਾਉਂਦਾ। ਹਾਂ, ਇਹ ਜ਼ਰੂਰ ਹੈ ਕਿ ਵੀ ਹੈਵ ਟੂ ਅਸਟੈਬਲਿਸ਼ ਅ ਪ੍ਰੋਪਰ ਡਾਇਲੋਗ ਜਿਹਦੇ ਵਿੱਚ ਤੁਹਾਡੀਆਂ ਜ਼ਰੂਰਤਾਂ ਨੂੰ ਪ੍ਰੋਪਰ ਸਮਝ ਕੇ ਤੁਹਾਨੂੰ ਗਾਈਡ ਕੀਤਾ ਜਾ ਸਕੇ। ਵੀ ਡੋਂਟ ਹੈਵ ਐਨੀ ਮੈਜਿਕ ਬਿਕੋਜ਼ ਵੀ ਆਰ ਨਾਟ ਮੈਜੀਸ਼ੀਅਨ, ਵੀ ਆਲਵੇਜ਼ ਵਰਕ ਇਨ ਦਾ ਮਾਰਕੀਟ ਫੋਰ ਦਾ ਪੀਪਲ ਇਨ ਦਾ ਬੈਸਟ ਇੰਟਰਸਟ। ਗੱਲਬਾਤ ਕਰਨ ਲਈ 416-833-8335-33। ਥੈਂਕ ਯੂ ਯੁਧਵੀਰ ਜੀ, ਥੈਂਕ ਯੂ ਵੈਰੀ ਮਚ।
ਥੈਂਕ ਯੂ ਸੋ ਮਚ ਜੀ। ਔਰ ਸਰ, ਅਸੀਂ ਤੁਹਾਨੂੰ ਇਨਵੀਟੇਸ਼ਨ ਦੇ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਤੁਸੀਂ ਦਰਸ਼ਨ ਦਿਓਗੇ ਇੱਕ ਆਪਣੇ, ਤੁਸੀਂ ਸਾਰੇ ਆਪਣੇ ਜਿਹੜੇ ਸਾਰੇ ਸਾਡੇ ਜਿੰਨੇ ਵੀ ਲਿਸਨਰਸ ਨੇ ਵਾਈ ਮੀਡੀਆ ਫੈਮਿਲੀ, ਆਪਣਾ ਦਿਨ ਇੱਕ ਕੈਲੰਡਰ ਦੇ ਉੱਤੇ ਮਾਰਕ ਕਰ ਲਓ। 15 ਨਵੰਬਰ ਵੈਂਸਡੇ, 15 ਨਵੰਬਰ ਬੁੱਧਵਾਰ, 15 ਨਵੰਬਰ ਵੈਂਸਡੇ, 15 ਨਵੰਬਰ ਤੁਸੀਂ ਸਾਰਿਆਂ ਨੇ ਦਰਸ਼ਨ ਦੇਣੇ ਹੈ। ਅਸੀਂ ਟੀਜੇਜ਼ ਮਿਠਾਈ ਵਾਲਾ ਦੇ ਉੱਤੇ ਅਸੀਂ ਹੋਵਾਂਗੇ, ਜਿੱਥੇ ਕਿ ਇੰਡੀਆ ਦਾ ਜਿਹੜਾ ਪਹਿਲਾ ਸੈਮੀਫਾਈਨਲ ਮੁਕਾਬਲਾ ਉਹ ਖੇਲਿਆ ਜਾਏਗਾ। ਸੋ ਇੰਡੀਆ ਵਰਸਿਸ ਨਿਊਜ਼ੀਲੈਂਡ ਲੱਗ ਰਿਹਾ, ਬਟ ਹਜੇ ਪਾਕਿਸਤਾਨ ਸਟਿਲ ਹੈਜ਼ ਅ ਚਾਂਸ, ਦਿਸ ਇਜ਼ ਕ੍ਰਿਕਟ। ਸੋ ਮੈਂ ਫਿਰ ਇੱਥੇ ਦੱਸਵਾਂ ਕਿ ਉੱਥੇ ਅਸੀਂ ਹਾਜ਼ਰ ਹੋਵਾਂਗੇ ਸਰ ਜੀ, ਔਰ ਸੌਰਵ ਰਤਨ ਜੀ ਤੁਸੀਂ ਵੀ ਆਉਣਾ ਹੈ, ਔਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੀ ਕ੍ਰਿਕਟ ਕਵਰੇਜ ਨੂੰ ਸਪੋਰਟ ਕਰ ਰਹੇ ਹੋ, ਤੁਸੀਂ ਉਸ ਦਿਨ ਹੋਵੋਗੇ ਸਵੇਰੇ ਸਾਡੇ ਨਾਲ, ਸੋ ਤੁਹਾਡੇ ਨਾਲ ਮੁਲਾਕਾਤ ਵੀ ਕਰਾਂਗੇ, ਔਰ ਉੱਥੇ ਲਾਈਵ ਅਸੀਂ ਦੱਸ ਦਈਏ ਕਿ ਇੱਕ ਇਤਿਹਾਸਿਕ ਦਿਨ ਸਾਡੇ ਵਾਈ ਮੀਡੀਆ ਫੈਮਿਲੀ ਲਈ ਹੋਏਗਾ ਕਿਉਂਕਿ ਵੈਂਸਡੇ 15 ਨਵੰਬਰ ਵੈਂਸਡੇ 15 ਨਵੰਬਰ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 10 ਘੰਟੇ ਦਾ ਸਾਡਾ ਰਿਕਾਰਡ ਆ ਹਜੇ ਤੱਕ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਵੀ 10 ਘੰਟੇ ਲਾਈਵ ਹੋਏ ਹਾਂ। ਉਸ ਦਿਨ ਸਵੇਰੇ 3 ਵਜੇ ਤੋਂ ਅਸੀਂ ਲਾਈਵ ਹੋ ਜਾਣਾ ਹੈ। ਦੇਖਦੇ ਜੀ ਉਸ ਦਿਨ 24 ਘੰਟੇ ਦੇ ਵਿੱਚ ਕਿੰਨੇ ਘੰਟੇ ਅਸੀਂ ਟੋਟਲ ਲਾਈਵ ਹੁੰਦੇ ਹਾਂ। ਔਰ ਉੱਥੇ ਅਸੀਂ ਸਵੇਰੇ ਦੱਸ ਦਈਏ ਕਿ ਸਵੇਰੇ 3 ਵਜੇ ਟੌਸ ਹੋਣਾ ਹੈ। ਪਹਿਲਾਂ ਤਾਂ ਦੱਸਾਂਗੇ ਜੀ ਟੌਸ ਇੰਡੀਆ ਨੇ ਜਿੱਤਿਆ, ਕਿਹੜੀ ਟੀਮ ਨੇ ਜਿੱਤਿਆ, ਕ੍ਰਿਕਟ ਦੇ ਵਿੱਚ ਟੀਮ ਕਿਹੜੇ, ਫਾਈਨਲ ਪਲੇਇੰਗ 11 ਕਿਹੜੀ ਹੈ, ਪੂਰਾ ਅਨੈਲਿਸਿਸ ਹੋਏਗਾ। ਜਿਹੜੀ ਵਿਰੋਧੀ ਟੀਮ ਹੈ, ਪਾਕਿਸਤਾਨ ਵੀ ਹੋ ਸਕਦੀ ਹੈ, ਨਿਊਜ਼ੀਲੈਂਡ ਵੀ ਹੋ ਸਕਦੀ ਹੈ, ਕਿਹੜੀ ਟੀਮ ਹੈ ਉਹਨਾਂ ਦਾ ਕੀ ਅਨੈਲਿਸਿਸ ਹੈ। ਉਹਦੇ ਨਾਲ ਨਾਲ ਜਿੱਥੇ ਕ੍ਰਿਕਟ ਦੀ ਤਾਂ ਅਪਡੇਟ ਤੁਹਾਨੂੰ ਮਿਲੇਗੀ ਉਹਦੇ ਨਾਲ ਨਾਲ ਜਿਹੜੀਆਂ ਲੇਟੈਸਟ ਖਬਰਾਂ ਨੇ ਉਹਦੇ 'ਤੇ ਵੀ ਗੱਲ ਕਰਾਂਗੇ। ਸੌਰਭ ਰਤਨ ਜੀ ਨਾਲ ਹੋਣਗੇ, ਇਹਨਾਂ ਤੋਂ ਕੋਲੋਂ ਫਾਈਨੈਂਸ਼ੀਅਲ ਟਿਪ ਵੀ ਲੈ ਲਾਂਗੇ, ਉੱਥੇ ਕੋਈ ਫਾਈਨੈਂਸ ਦੀ ਇਕਨੋਮੀ ਦੀ ਗੱਲ ਵੀ ਇਹਨਾਂ ਤੋਂ ਕੋਈ ਸੁਣਾਂਗੇ। ਇੰਡੀਆ ਦਿਨ ਚੜ੍ਹ ਚੁੱਕਾ ਹੋਏਗਾ, ਇੰਡੀਆ ਤੋਂ ਸਾਰੀਆਂ ਖਬਰਾਂ ਲੇਟੈਸਟ ਆ ਰਹੀਆਂ ਹੋਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਔਰ ਕ੍ਰਿਕਟ ਦੀ ਅਪਡੇਟ ਤਾਂ ਨਾਲ ਜਾਰੀ ਰੱਖਾਂਗੇ। ਤੁਸੀਂ ਜੇ ਉਸ ਦਿਨ ਕੰਮ ਦੇ ਉੱਤੇ ਜਾ ਰਹੇ ਹੋ ਕੋਈ ਗੱਲ ਨਹੀਂ, ਸਵੇਰੇ ਕਈ ਬੰਦੇ ਸਾਡੇ ਸਵੇਰੇ 3 ਵਜੇ ਕੰਮ 'ਤੇ ਨਿਕਲਦੇ ਆ, ਕੋਈ 4 ਵਜੇ ਆਪਣੇ ਡਰਮ ਟਰੱਕ ਵਾਲੇ ਵੀਰ ਜਿਹੜੇ ਉਹ ਕੰਮ 'ਤੇ ਨਿਕਲਦੇ ਆ, ਕੁਝ ਤੁਸੀਂ 3 ਵਜੇ ਕੰਮ 'ਤੇ ਜਾ ਰਹੇ ਹੋ, 4 ਵਜੇ ਕੰਮ 'ਤੇ ਜਾ ਰਹੇ ਹੋ, 5 ਵਜੇ ਸਵੇਰੇ ਉੱਠ ਕੇ ਕੰਮ 'ਤੇ ਜਾ ਰਹੇ ਹੋ, ਤਾਂ ਤੁਸੀਂ ਕਹਿੰਦੇ ਹੋ ਜੀ ਅਸੀਂ ਯੁੱਧਵੀਰ ਜੀ 9 ਵਜੇ ਤਾਂ ਜੁੜ ਜਾਂਗੇ ਤੁਹਾਡੇ ਨਾਲ, ਪਰ ਜੇ ਅਰਲੀ ਸਾਨੂੰ ਪਤਾ ਲੱਗੇਗਾ ਮੈਚ 'ਤੇ 3